ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਸਾਧ ਸੰਗਤ ਜੀ, ਆਪ ਅੰਮ੍ਰਿਤ ਰੂਪ ਬਾਣੀ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਸੰਗਤਾਂ ਸਰਵਣ ਕੀਤਾ ਹੈ, ਉਸ ਤੋਂ ਬਾਅਦ ਤਿੰਨਾਂ ਜਥਿਆਂ ਵਿੱਚ ਕੀਰਤਨ ਹੋਇਆ ਹੈ। ਹੁਣ ਸਾਧ ਸੰਗਤ ਜੀ ਅੰਮ੍ਰਿਤ ਰੂਪ ਪਵਿੱਤਰ ਬਾਣੀ ਦੀ ਕਥਾ ਸੁਣੋ, ਉਸ ਤੋਂ ਬਾਅਦ ਭੋਗ ਪੈਣਗੇ ਦੋ ਸਰੂਪਾਂ ਦੇ, ਫਿਰ ਤਿੰਨ ਅਖੰਡ ਪਾਠ ਆਰੰਭ ਹੋਣਗੇ।
ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ, ਰਹਾਵ ਦੀ ਟੁੱਕ ਵਿੱਚ ਮਨ ਦੇ ਕਿਉਂ ਛੁੱਟੇ ਬਿਨ ਪਿਆਰ, ਇਹ ਵਾਕ ਉਚਾਰਨ ਕਰਦੇ ਹਨ। ਬਿਨਾ ਪਿਆਰ ਤੋਂ ਮਨਾ ਕਿਵੇਂ ਛੁੱਟ ਸਕੇਗਾ? ਜਿੰਨਾ ਚਿਰ ਵਾਹਿਗੁਰੂ ਨਾਲ ਤੇਰਾ ਪ੍ਰੇਮ ਨਹੀਂ ਪੈਂਦਾ, ਉਹਨਾਂ ਚਿਰ ਮੁਕਤ ਨਹੀਂ ਹੋ ਸਕੇਗਾ। ਫਿਰ ਪ੍ਰੇਮ ਕਿਸ ਪ੍ਰਕਾਰ ਮੈਂ ਕਰਾਂ ਜੇ ਪੁੱਛੇ ਮਨ, ਤਾਂ ਗਰੀਬ ਨੂੰ ਆਈ ਫਰਮਾਉਂਦੇ ਹਨ।
ਰੇ ਮਨ ਐਸੀ ਹਰ ਸਿਉ ਪ੍ਰੀਤ ਕਰ।
ਹੇ ਮੇਰੇ ਪਿਆਰੇ ਮਨਾ, ਇਸ ਪ੍ਰਕਾਰ ਦੀ ਪਰਮੇਸ਼ੁਰ ਦੇ ਨਾਲ ਪ੍ਰੀਤੀ ਕਰ ਹਰੀ, ਜੋ ਸਾਰਿਆਂ ਪਾਪਾਂ ਨੂੰ ਹਰਨ ਵਾਲਾ ਹੈ।
ਜੈਸੀ ਜਲ ਕਮਲੇ।
ਇਸ ਪ੍ਰਕਾਰ ਜਲ ਦੇ ਨਾਲ ਕਮਲ ਦੀ ਪ੍ਰੀਤੀ ਹੁੰਦੀ ਹੈ। ਕਈ ਕਹਿੰਦੇ ਸੂਰਜ ਨਾਲ ਪ੍ਰੀਤੀ ਹੈ ਕਮਲ ਦੀ। ਵਿਦਵਾਨਾਂ ਲਿਖਿਆ ਜਲ ਪ੍ਰੀਤ ਜਲ ਰਵ ਨਹੀਂ, ਖਿਲਾ ਨਿਵਾਰਨ ਘਾਮ, ਨਿਸਕੋ ਅੰਮ੍ਰਿਤ ਪੀਵ ਹੀ ਜਿਉਂ ਜਾਨ ਮੁੰਦੇ ਉਹ ਰਾਮ। ਕਹਿੰਦੇ ਹਨ ਚੰਦਰਮਾ ਨੂੰ ਦੇਖ ਕੇ ਮਿਚ ਕਿਉਂ ਜਾਂਦਾ ਹੈ? ਕਹਿੰਦੇ ਹਨ ਜਲਜ ਪ੍ਰੀਤ ਜਲਜ ਕੌਲ ਦੀ ਪ੍ਰੀਤੀ ਪਾਣੀ ਨਾਲ ਹੈ, ਸੂਰਜ ਨਾਲ ਨਹੀਂ ਹੈ। ਫਿਰ ਉਹ ਕਿ ਖਿੜਦਾ ਕਿਉਂ ਹੈ? ਕਹਿੰਦੇ ਖਿੜਦਾ ਨਹੀਂ ਉਹ ਸੂਰਜ ਚੜ੍ਹੇ ਤੋਂ, ਬਈ ਮੇਰੇ ਪਿਆਰੇ ਪਾਣੀ ਨੂੰ ਧੁੱਪ ਨਾ ਲੱਗੇ, ਇਸ ਕਰਕੇ ਖਿੜ ਕੇ ਛਾਂ ਕਰਦਾ ਉਹ, ਇਹ ਕਾਰਨ ਹੈ ਕਹਿੰਦੇ ਉਹਦੇ ਖਿੜਨ ਦਾ ਦਿਨੇ। ਫਿਰ ਅੱਗੇ ਰਾਤ ਨੂੰ ਮਿਚ ਕਿਉਂ ਜਾਂਦਾ ਹੈ? ਕਹਿੰਦੇ ਨਿਸਕੋ ਅੰਮ੍ਰਿਤ ਪੀਵ ਹੀ, ਚੰਦਰਮਾ ਦੀਆਂ ਕਿਰਨਾਂ ਦੇ ਨਾਲ ਅੰਮ੍ਰਿਤ ਝੜਦਾ ਹੈ। ਉਹ ਰਾਤ ਨੂੰ ਚੰਦਰਮਾ ਦੀਆਂ ਕਿਰਨਾਂ ਕਰਕੇ ਮੇਰੇ ਖਿੜਨੇ ਕਰਕੇ ਕਿਤੇ ਉਹ ਐਸਾ ਥਾਂ ਨਾ ਰਹਿ ਜਾਵੇ ਪਾਣੀ ਜਿੱਥੇ ਉਹ ਚੰਦਰਮਾ ਦੀਆਂ ਕਿਰਨਾਂ ਦਾ ਰਸ ਨਾ ਪਵੇ, ਇਸ ਕਰਕੇ ਉਹ ਮਿਚ ਜਾਂਦਾ ਹੈ। ਇਹ ਸੁੰਦਰ ਉਸਦਾ ਪ੍ਰੇਮ ਹੈ ਪਾਣੀ ਨਾਲ ਕਦਲ ਦਾ, ਇਹ ਦ੍ਰਿਸ਼ਟਾਂਤ ਹੈ ਇਸ ਦੇ ਉੱਤੇ। ਇਸ ਕਰਕੇ ਹਜ਼ੂਰ ਫਰਮਾਉਂਦੇ ਹਨ
ਰੇ ਮਨ ਐਸੀ ਹਰ ਸਿਉ ਪ੍ਰੀਤ ਕਰ।
ਫਿਰ ਮੇਰੇ ਪਿਆਰੇ ਮਨ ਐਸੀ ਵਾਹਿਗੁਰੂ ਦੇ ਨਾਲ ਪ੍ਰੀਤੀ ਕਰ।
ਜੈਸੀ ਜਲ ਕਮਲੇ।
ਜਿਸ ਪ੍ਰਕਾਰ ਕਮਲ ਦੀ ਜਲ ਦੇ ਨਾਲ ਪ੍ਰੀਤੀ ਹੈ, ਇਸੇ ਪ੍ਰਕਾਰ ਜਲ ਦੀ ਨਿਆਈ ਪਰਮੇਸ਼ੁਰ ਹੈ। ਹੇ ਮਨਾ ਤੂੰ ਕਮਲ ਦੀ ਨਿਆਈ ਹੋ ਕੇ ਪਰਮੇਸ਼ੁਰ ਜਿਹੜੇ ਦੋਸ਼ ਨਹੀਂ ਆਰੋਪਣੇ, ਇਹ ਧੁੱਪ ਨੂੰ ਮੇਟ, ਮਹਾਰਾਜ ਸਾਹਿਬ ਨੂੰ ਨਿਰਦੋਸ਼ ਸਮਝ, ਅਤੇ ਪਰਮੇਸ਼ੁਰ ਜੋ ਕੁਝ ਕਰਦਾ ਭਲਾ ਹੀ ਕਰਦਾ ਸਾਡਾ। ਜਿਸ ਪ੍ਰਕਾਰ ਇੱਕ ਰਾਜਾ ਸੀ ਸਾਧ ਸੰਗਤ ਜੀ, ਉਹ ਰਾਜੇ ਦਾ ਇੱਕ ਵਜ਼ੀਰ ਸੀ। ਰਾਜਾ ਸ਼ਿਕਾਰ ਖੇਲਣ ਜਾਂਦਾ ਸੀ ਹਮੇਸ਼ਾ। ਇੱਕ ਦਿਨ ਉਸ ਰਾਜੇ ਦੀ ਉਂਗਲ ਸ਼ਿਕਾਰ ਖੇਲਣ ਲੱਗੇ ਦੀ ਚੀਚੀ ਕੱਟੀ ਗਈ। ਉਸ ਨੇ ਵਜ਼ੀਰ ਕੋਲ ਆ ਕੇ ਅਫਸੋਸ ਕੀਤਾ, ਕਹਿੰਦੇ ਵਜ਼ੀਰ ਸਾਹਿਬ ਮੇਰੀ ਉਂਗਲ ਸ਼ਿਕਾਰ ਗਏ ਦੀ ਕੱਟੀ ਗਈ। ਅਤੇ ਵਜ਼ੀਰ ਭਾਣਾ ਮੰਨਣ ਵਾਲੇ ਸੰਤਾਂ ਦੀ ਸੰਗਤ ਕਰਕੇ ਉਹ ਕਹਿੰਦਾ ਭਲਾ ਕੀਤਾ ਕਰਤਾਰ ਨੇ ਰਾਜਾ ਸਾਹਿਬ। ਇਹ ਸੁਣ ਕੇ ਵਜ਼ੀਰ ਨੂੰ ਮੁਅੱਤਲ ਕਰਤਾ ਰਾਜੇ ਨੇ, ਕਹਿੰਦੇ ਉਹ ਮੇਰਾ ਵਜ਼ੀਰ ਹੋ ਕੇ ਮੇਰੀ ਚੀਚੀ ਕੱਟੀ ਗਈ ਅਤੇ ਤੂੰ ਕਹਿੰਦਾ ਭਲਾ ਹੋਇਆ? ਉਸ ਵੇਲੇ ਵਜ਼ੀਰ ਨੂੰ ਜੋ ਮੁਅੱਤਲ ਕੀਤਾ, ਵਜ਼ੀਰ ਕਹਿੰਦਾ ਬਹੁਤ ਭਲਾ ਹੋਇਆ। ਇਉਂ ਕਹਿ ਕੇ ਉਹ ਘਰ ਜਾ ਬੈਠਾ। ਰਾਜੇ ਨੂੰ ਸ਼ਿਕਾਰ ਖੇਲਣ ਦੀ ਆਦਤ ਸੀ, ਫਿਰ ਸ਼ਿਕਾਰ ਖੇਲਣ ਗਿਆ ਅਤੇ ਕਿਸੇ ਦੇਵੀ ਦੇ ਉਪਾਸ਼ਕਾਂ ਨੇ ਉਹਦਣ ਇਹ ਸਲਾਹ ਕੀਤੀ ਵੀ ਬੰਦੇ ਦੀ ਭੇਟਾ ਕਰਨੀ ਹੈ, ਕਰਨਾ ਦੇਵੀ ਨੂੰ, ਦੇਵੀ ਦੀ ਭੇਟਾ ਬੰਦਾ ਕਰਨਾ ਹੈ। ਇਸ ਖਿਆਲ ਦੇ ਨਾਲ ਰਾਜਾ ਸ਼ਿਕਾਰ ਗਿਆ, ਪਰਦੇਸੀ ਜਾਣ ਕੇ ਫੜ ਲਿਆ। ਜਿਸ ਪ੍ਰਕਾਰ ਭਾਈ ਬਾਲੇ ਨੂੰ ਕਲਕੱਤੇ ਵਾਲੇ ਕਾਲੀ ਦੀ ਭੇਟਾ ਕਰਨ ਲੱਗੇ ਸੀ, ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਬਚਾਏ ਸੀ, ਕਾਲੀ ਨੂੰ ਉਸ ਰਾਜੇ ਨੂੰ ਮਾਰ ਦਿੱਤਾ ਸੀ। ਇਸ ਪ੍ਰਕਾਰ ਸਾਧ ਸੰਗਤ ਜੀ, ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਦਾ ਇਹ ਰਾਜਾ ਐਸਾ ਹੁਕਮ ਹੋਇਆ, ਪਕੜਿਆ ਗਿਆ। ਪਕੜ ਕੇ ਜਾ ਕੇ ਇਸ ਰਾਜੇ ਨੂੰ ਕਹਿੰਦੇ ਇਸ਼ਨਾਨ ਕਰਾਓ, ਇਹਦਾ ਇਸ਼ਨਾਨ ਕਰਾਇਆ, ਉਂਗਲ ਇਹਦੀ ਕੱਟੀ ਹੋਈ ਵੇਖੀ, ਕਹਿੰਦੇ ਅੰਗ ਭੰਗ ਨਹੀਂ ਦੇਵੀ ਦੀ ਭੇਟਾ ਕਰਨਾ, ਇਹਨੂੰ ਛੱਡ ਦਿਓ। ਉਸ ਵੇਲੇ ਛੱਡਤਾ ਰਾਜਾ। ਰਾਜਾ ਛੁੱਟ ਕੇ ਆ ਕੇ ਫਿਰ ਚੇਤਾ ਕੀਤਾ ਕਿ ਵਜ਼ੀਰ ਨੇ ਜਿਹੜਾ ਕਿਹਾ ਸੀ ਬੜਾ ਭਲਾ ਹੋਇਆ, ਇਹ ਮੇਰੇ ਭਲਾ ਹੀ ਕੀਤਾ ਸੀ ਉਸ, ਨਹੀਂ ਅੱਜ ਮੈਂ ਕਤਲ ਹੋ ਜਾਣਾ ਸੀ, ਮੇਰਾ ਸਿਰ ਵੱਢ ਕੇ ਦੇਵੀ ਦੀ ਭੇਟਾ ਕਰ ਦੇਣਾ ਸੀ। ਫਿਰ ਵਜ਼ੀਰ ਨੂੰ ਮੁਅੱਤਲ ਕੀਤੇ ਨੂੰ ਸੱਦਿਆ, ਖਿਤਾਬ ਦੇ ਕੇ ਵਜ਼ੀਰੀ ਦਾ ਗੱਦੀ 'ਤੇ ਬਿਠਾ ਦਿੱਤਾ। ਕਹਿਣ ਲੱਗਾ ਵਜ਼ੀਰ ਸਾਹਿਬ, ਤੈਂ ਜਿਹੜਾ ਕਿਹਾ ਸੀ ਭਲਾ ਹੋਇਆ, ਅੱਜ ਮੈਨੂੰ ਉਹਦਾ ਮਤਲਬ ਪਤਾ ਲੱਗਾ ਹੈ। ਜੇ ਮੇਰੀ ਉਂਗਲੀ ਨਾ ਕੱਟੀ ਹੁੰਦੀ ਤਾਂ ਅੱਜ ਮੈਨੂੰ ਉਹਨਾਂ ਦੇਵੀ ਦੀ ਭੇਟਾ ਕਰ ਦੇਣਾ ਸੀ। ਮੈਂ ਇਹ ਉਂਗਲੀ ਕੱਟੀ ਕਰਕੇ ਸਾਬ ਤੰਗ ਨਹੀਂ ਸੀ ਤਾਂ ਬਚ ਰਿਹਾ। ਭਲਾ ਇਹ ਤਾਂ ਗੱਲ ਠੀਕ ਹੈ, ਤੈਂ ਕਿਹਾ ਸੀ ਕਿ ਜਦੋਂ ਚੀਚੀ ਕੱਟੀ ਗਈ ਭਲਾ ਹੋਇਆ ਤਾਂ ਮੇਰਾ ਭਲਾ ਹੋਣਾ ਸੀ ਤੈਂ ਦੱਸਤਾ, ਪਰ ਜਿਹੜਾ ਕਿਹਾ ਸੀ ਮੈਂ ਤੈਨੂੰ ਮੁਤਲ ਕੀਤਾ ਸੀ ਵੀ ਭਲਾ ਹੋਇਆ, ਇਹਦਾ ਕੀ ਕਾਰਨ ਸੀ? ਕਹਿੰਦਾ ਇਹਦਾ ਕਾਰਨ ਰਾਜਾ ਸਾਹਿਬ ਇਹ ਸੀ, ਮੈਂ ਸੀ ਸਾਬਤ, ਤੇਰੇ ਨਾਲ ਤੈਂ ਮੈਨੂੰ ਸ਼ਿਕਾਰ ਨਾਲ ਲਿਜਾਣਾ ਸੀ ਅਤੇ ਮੈਨੂੰ ਫੜ ਕੇ ਉਹਨਾਂ ਨੇ ਪੇਟਾ ਕਰ ਦੇਣਾ ਸੀ, ਇਸ ਕਰਕੇ ਮੇਰਾ ਵਾਹਿਗੁਰੂ ਨੇ ਬਚਾਅ ਕੀਤਾ ਹੈ, ਉਹ ਤਾਂ ਕਿ ਅਸੀਂ ਮੈਂ ਭਲਾ ਹੋਇਆ। ਇਸ ਪ੍ਰਕਾਰ ਸਾਧ ਸੰਗੀ ਤੁਮ ਕਰੋ ਭਲਾ, ਹਾਂ ਭਲੋ ਨਾ ਜਾਣੇ, ਤੁਮ ਸਦਾ ਸਦਾ ਦਿਆਲਾ ਹੇ ਪਰਮੇਸ਼ੁਰ, ਤੂੰ ਤਾਂ ਸਾਡਾ ਭਲਾ ਕਰਦਾ ਹੈ, ਅਸੀਂ ਭਲਾ ਨਹੀਂ ਸਮਝਦੇ, ਆਪ ਸਦਾ ਦਿਆਲੂ ਹੋ ਸੱਚੇ ਪਾਤਸ਼ਾਹ। ਇਸ ਪ੍ਰਕਾਰ ਗੁਰੂ ਸਾਹਿਬ ਕਹਿੰਦੇ ਹਨ, ਜੈਸੀ
ਜੈਸੀ ਜਲ ਕਮਲੇ,
ਜਿਸ ਪ੍ਰਕਾਰ ਜਲ ਦੀ ਕਮਲ ਦੀ ਜਲ ਦੇ ਨਾਲ ਹੈ, ਕੌਲ ਜਿਹੜਾ ਹੈ ਉਹ ਖਿੜਦਾ ਹੈ ਧੁੱਪ ਨੂੰ ਮੇਟਣ ਵਾਸਤੇ ਸੂਰਜ ਦੀ ਨੂੰ, ਤੇ ਰਾਤ ਨੂੰ ਚੰਦਰਮਾ ਦੀਆਂ ਕਿਰਨਾਂ ਦੁਆਰਾ ਅੰਮ੍ਰਿਤ ਪਵੇ, ਇਸ ਕਰਕੇ ਮਿਲ ਜਾਂਦਾ ਹੈ। ਇਸੇ ਪ੍ਰਕਾਰ ਜਲ ਰੂਪ ਪਰਮੇਸ਼ੁਰ ਹੈ, ਕਵਲ ਦੀ ਨਿਆਈ ਹੇ ਮਨ ਉਸ ਵਾਹਿਗੁਰੂ ਨਾਲ ਪ੍ਰੀਤੀ ਕਰ, ਅਤੇ ਸਤਸੰਗਤ ਰੂਪੀ ਜਦੋਂ ਅਵਸਥਾ ਤੈਨੂੰ ਪ੍ਰਾਪਤ ਹੋਵੇ, ਜਿੱਥੇ ਸੁਭ ਗੁਣਾਂ ਦਾ ਚੰਦ ਚੜਿਆ ਹੋਇਆ ਹੋਵੇ, ਸੁਭ ਗੁਣਾਂ ਦੇ ਤਾਰੇ ਚੌਂਕਦੇ ਹੋਣ, ਵਿਰਾਗ ਰੂਪੀ ਚੰਦਰਮਾ ਚੜਿਆ ਹੋਵੇ, ਉੱਥੇ ਮਹਾਰਾਜ ਸਾਹਿਬ ਦਾ ਪਿਆਰ ਪੈਦਾ ਹੁੰਦਾ ਹੈ। ਇਸ ਪ੍ਰਕਾਰ ਅੰਮ੍ਰਿਤ ਦੀ ਉੱਥੇ ਵਰਖਾ ਹੁੰਦੀ ਹੈ, ਉਸ ਨੂੰ ਆਪਣੇ ਚਿੱਤ ਨੂੰ ਇਕਾਗਰ ਕਰਕੇ ਮੀਚ ਕੇ ਹੋਰਨਾਂ ਸੰਕਲਪਾਂ ਵੱਲੋਂ ਅੰਮ੍ਰਿਤ ਆਪ ਪੀ ਅਤੇ ਹੋਰਨਾਂ ਨੂੰ ਪਿਆਉਣਾ ਕਰ। ਪਰਮੇਸ਼ੁਰ ਜਿਹੜਾ ਦੋਸ਼ ਨਹੀਂ ਕਦੇ ਵੀ ਰੋਪਣਾ, ਆਪਦੇ ਹੀ ਔਗਣ ਸਮਝਣੇ ਕਿ ਮਹਾਰਾਜ ਸਾਹਿਬ 'ਚ ਦੋਸ਼ ਨਹੀਂ, ਉਹ ਤਾਂ ਨਿਰਦੋਸ਼ ਹੈ। ਇਸ ਪ੍ਰਕਾਰ ਦੀ ਕਵਲ ਦੀ ਨਿਆਈ ਮਹਾਰਾਜ ਦੇ ਨਾਲ ਪ੍ਰੀਤੀ ਕਰ, ਜਲ ਦੀ ਨਿਆਈ ਪਰਮੇਸ਼ੁਰ ਹੈ, ਤਾਂ ਤੂੰ ਛੁਟਕਾਰਾ ਪਾਵੇਂਗਾ, ਮੁਕਤ ਹੋਵੇਂਗਾ।
ਲਹਿਰੀ ਨਾਲ ਪਛਾੜੀ ਹੈ,
ਫਿਰ ਕਵਲ ਦੇ ਨਾਲ ਪਾਣੀ ਜਿਹੜਾ ਲਹਿਰਾਂ ਦੇ ਨਾਲ ਪਟਕਾ ਦਿੰਦਾ ਹੈ, ਪਛਾੜ ਦਿੰਦਾ ਹੈ, ਕਦੇ ਠਾਹ ਹੁੰਦਾ ਕਦੇ ਤਾਂ ਹੁੰਦਾ ਪਾਣੀ ਦੀ ਲਹਿਰ ਨਾਲ।
ਵਿਗਸੈ ਅਸਨੇ,
ਦੇਖ ਲਓ ਐਸਾ ਕਵਲ ਦਾ ਪ੍ਰੇਮ ਹੈ, ਫਿਰ ਵੀ ਖਿੜਿਆ ਰਹਿੰਦਾ, ਭਾਵੇਂ ਦਰਿਆ ਦੀਆਂ ਲਹਿਰਾਂ ਦੇ ਨਾਲ ਉਹ ਪਟਕਾਇਆ ਜਾਂਦਾ ਹੈ। ਇਵੇਂ ਪਰਮੇਸ਼ੁਰ ਆਪਦੇ ਭਾਣੇ ਨਾਲ ਤੈਨੂੰ ਚਾਹੇ ਦੁੱਖ ਦੇਵੇ ਚਾਹੇ ਸੁੱਖ ਦੇਵੇ, ਤਾਂ ਵੀ ਖਿੜਿਆ ਰਹੋ, ਮਾਰੇ ਰਿਜਾਜ ਖੁਸ਼ ਰਹੋ, ਨਾਰਾਜ਼ ਨਾ ਹੋ, ਇਉਂ ਸਮਝ ਕੇ ਸੱਚੇ ਪਾਤਸ਼ਾਹ ਜਦੋਂ ਦੁੱਖ ਬਣੇ ਕਿ ਮਾਰੇ ਸਾਡੇ ਪਾਪ ਜਿਹੜੇ ਕੀਤੇ ਹੈ ਉਹਨਾਂ ਦਾ ਫਲ ਦੇ ਕੇ ਮਿਟਾ ਰਿਹਾ, ਇਉਂ ਜਾਣ ਕੇ ਪ੍ਰਸੰਨ ਰਹੋ। ਜਦੋਂ ਸੁੱਖ ਮਿਲੇ ਉਦੋਂ ਸਮਝ ਸਾਡੇ ਪੁੰਨਾਂ ਕੀਤਿਆਂ ਦਾ ਫਲ ਦੇ ਰਹੇ ਹੈ, ਇਉਂ ਮਾਰੇ ਆਪਦੇ ਭਾਣੇ ਜੇ ਲਹਿਰ ਕੋਈ ਕੋਈ ਮਰ ਜਾਵੇ ਜਾਂ ਕੋਈ ਮੁਕੱਦਮਾ ਪੈ ਜਾਵੇ ਜਾਂ ਕੋਈ ਝਗੜਾ ਪੈ ਜਾਵੇ ਕੋਈ ਮਾਮਲਾ ਪੈ ਜਾਵੇ ਗਰੀਬ ਹੋ ਜਾਵੇ ਧਨ ਵੱਲੋਂ ਇਹ ਲਹਿਰ ਆਵੇ ਉਸ ਵੇਲੇ ਪਟਕਾਇਆ ਜਾਵੇ ਤੂੰ ਫਿਰ ਉਦਾਸ ਨਾ ਹੋਈ ਫਿਰ ਵੀ ਖਿੜਿਆ ਰਹੋ ਉਹਦੀ ਰਜਾ ਵਿੱਚ ਐਸਾ ਪ੍ਰੇਮ ਕਰ ਪਰਮੇਸ਼ੁਰ ਦੇ ਨਾਲ
ਜਲ ਮਹ ਜੀ ਉਪਾਏ ਕੈ
ਹੋਰ ਦੱਸਦੇ ਹਨ ਜਲ ਦੇ ਵਿੱਚ ਵੇਖੋ ਜੀ ਪਰਮੇਸ਼ੁਰ ਨੇ ਪੈਦਾ ਕੀਤੇ ਹਨ ਮੱਛੀਆਂ ਆਦਿਕ
ਬਿਨ ਜਲ ਮਰਨ ਤਨੇ
ਉਹ ਬਿਨਾਂ ਪਾਣੀ ਤੋਂ ਉਹਨਾਂ ਦਾ ਮਰਨਾ ਹੁੰਦਾ ਹੈ ਇਸੇ ਪ੍ਰਕਾਰ ਚੇਤਨ ਬ੍ਰਹਮ ਨੇ ਸਾਰੇ ਜੀਵ ਪੈਦਾ ਕੀਤੇ ਹੈ ਜਿਹੜੇ ਜੀਵ ਸੰਤ ਭਗਤ ਹਨਗੇ ਨਾ ਉਹ ਨਾਮ ਰੂਪੀ ਜਲ ਤੋਂ ਬਿਨਾਂ ਮਰਨਾ ਸਮਝਦੇ ਆਪਣਾ
ਮਨ ਰੇ ਕਿਉਂ ਛੂਟ ਹੈ ਬਿਨ ਪਿਆਰ
ਕਿ ਮੇਰੇ ਪਿਆਰੇ ਮਨ ਜਿੰਨਾ ਚਿਰ ਮਹਾਰਾਜ ਦੇ ਨਾਲ ਪਿਆਰ ਨਹੀਂ ਪੈਦਾ ਕਰੇਗਾ ਉਹਨਾਂ ਚਿਰ ਤੂੰ ਜਮਾਂ ਤੋਂ ਕਿਵੇਂ ਛੁੱਟੇਗਾ ਕਾਲ ਤੋਂ ਕਿਵੇਂ ਛੁੱਟੇਗਾ ਜੂਨਾਂ ਤੋਂ ਕਿਵੇਂ ਛੁੱਟੇਗਾ ਕਾਮ ਕ੍ਰੋਧ ਦੀ ਕੈਦ ਤੋਂ ਕਿਵੇਂ ਛੁੱਟੇਗਾ ਤ੍ਰਿਸ਼ਨਾ ਤੋਂ ਕਿਵੇਂ ਛੁੱਟੇਗਾ ਇਸ ਕਰਕੇ ਬਿਨਾਂ ਪਿਆਰ ਕੀਤੇ ਤੋਂ ਜਨਮ ਮਰਨ ਤੋਂ ਨਹੀਂ ਛੁੱਟ ਸਕੇਗਾ ਮੁਕਤ ਨਹੀਂ ਹੋ ਸਕੇਗਾ ਪਿਆਰ ਕਰ ਵਾਹਿਗੁਰੂ ਨਾਲ ਜੇ ਛੁੱਟਣਾ ਚਾਹੁੰਦਾ ਹੈ
ਗੁਰਮੁਖ ਅੰਤਰ ਰਵ ਰਹਿਆ
ਜਿਹੜੇ ਗੁਰਮੁਖ ਨੇ ਉਹ ਅੰਦਰ ਹੀ ਉਚਾਰਦੇ ਰਹਿੰਦੇ ਹੈ ਉਹਨਾਂ ਨੂੰ ਸਾਸ ਗ੍ਰਾਸ ਵਿਸਰਦਾ ਨਹੀਂ ਪਰਮੇਸ਼ੁਰ ਦਾ ਨਾਮ ਗੁਰਮੁਖ ਅੰਦਰ ਜਾਣ ਕੇ ਪਰਮੇਸ਼ੁਰ ਨੂੰ ਰਵ ਰਿਹਾ ਉਚਾਰਦੇ ਰਹਿੰਦੇ ਹਰ ਵਕਤ ਗੁਰਮੁਖਾਂ ਦੇ ਅੰਦਰ ਵਿਆਪਕ ਹੋ ਰਿਹਾ ਪ੍ਰਗਟ ਹੋ ਰਿਹਾ ਚੇਤਨ ਸਰੂਪ ਜਦੋਂ ਸਿਮਰਨ ਕਰਦਿਆਂ ਦਾ ਚਿੱਤ ਇਕਾਗਰ ਹੋ ਜਾਂਦਾ ਹੈ ਕਈਆਂ ਦਾ ਸਵਾਲ ਹੁੰਦਾ ਹੈ ਕਿ ਵਾਹਿਗੁਰੂ ਮੰਤਰ ਕਿਸ ਪ੍ਰਕਾਰ ਹੈ ਹੋਰ ਦੇਵਤਿਆਂ ਦਾ ਮੰਤਰ ਜਪਣ ਵਾਲੇ ਕੋਈ ਰਾਮ ਕਹਿੰਦਾ ਹੈ ਕੋਈ ਰਹੀਮ ਕਹਿੰਦਾ ਹੈ ਸਾਧ ਸੰਗਤ ਜੋ ਬਸਮਾਤਾ ਆਵੇ ਜੋ ਵਾਹ ਵਾਹ ਚਾਹੇ ਮੁਸਲਮਾਨ ਹੋਵੇ ਚਾਹੇ ਹਿੰਦੂ ਹੋਵੇ ਉਹਦੇ ਮੂੰਹੋਂ ਵਾਹ ਵਾਹ ਹੀ ਨਿਕਲੇਗੀ ਇਸ ਕਰਕੇ ਅਸਚਰਜਤਾ ਦਾ ਇਹ ਜਾਪ ਹੈ ਨਿਰਵਿਕਲ ਉਪਾਧੇ ਦੇਣ ਵਾਲਾ ਜਾਪ ਹੈ ਗੁਰਸਿੱਖਾਂ ਨੂੰ ਪਹਿਲਾਂ ਗੁਰਮੰਤਰੀ ਮਹਾਰਾਜ ਨੇ ਬਖਸ਼ਿਆ ਹੈ ਇਸ ਕਰਕੇ
ਗੁਰਮੁਖ ਅੰਤਰ ਰਵ ਰਹੇ
ਗੁਰਮੁਖ ਜਿਹੜੇ ਅੰਦਰ ਉਸ ਵਾਹਿਗੁਰੂ ਨੂੰ ਰਵ ਰਿਹਾ ਉਚਾਰਦੇ ਰਹਿੰਦੇ ਹੈ ਗੁਰਮੁਖਾਂ ਦੇ ਅੰਦਰ ਪਰਮੇਸ਼ੁਰ ਵਿਆਪਕ ਹੋ ਰਿਹਾ ਹੈ ਸੁਰਤ ਦੇ ਅੰਦਰ ਉਹਨਾਂ ਦੇ ਮਹਾਰਾਜ ਸਾਹਿਬ ਆਪ ਵੀ ਪ੍ਰਗਟ ਹੋ ਕੇ ਦਰਸ਼ਨ ਦੇਣ ਲੱਗ ਜਾਂਦੇ ਹਨ ਨਿਰਗੁਣ ਸਰੂਪ ਵੀ ਵਿਆਪਕ ਹੋ ਵੇਖਦੇ ਸਾਰਿਆਂ 'ਚ ਸਰਗੁਣ ਸਰੂਪ ਵੀ ਉਹਨਾਂ ਦੀ ਸੁਰਤ ਐਸੀ ਟਿਕ ਜਾਂਦੀ ਹੈ ਜੈ ਜਾਈਏ ਤਾਂ ਨਾਲ ਮੇਰਾ ਸਵਾਮੀ ਨਾਨਕ ਕੋ ਮਿਲਿਆ ਅੰਤਰਜਾਮੀ ਦੀ ਦਾਤ ਪ੍ਰਾਪਤ ਹੁੰਦੀ ਹੈ ਇਹ ਅੰਦਰ ਜਾਣ ਕੇ ਉਚਾਰਦੇ ਰਹਿੰਦੇ ਹੈ, ਉਹਦੇ ਚ ਰਵਰਿਆ ਮਿਲੇ ਰਹਿੰਦੇ ਹਨ ਹਰ ਵਕਤ।
ਬਖਸ਼ੇ ਭਗਤ ਭੰਡਾਰ,
ਇਹ ਸੱਚੇ ਪਾਤਸ਼ਾਹ ਭਗਤੀ ਦੇ ਭੰਡਾਰੇ ਬਖਸ਼ਤੇ ਉਹਨਾਂ ਨੂੰ, ਉਹਨਾਂ ਦਾ ਹਿਰਦਾ ਭਗਤੀ ਦਾ ਭੰਡਾਰਾ ਬਣਾਤਾ ਹੈ। ਜੈ ਭੰਡਾਰੀ ਹੂੰ ਗੁਣ ਨਿਕਲੇ ਤੇ ਕੀ ਹੈ ਪ੍ਰਵਾਨ, ਜਿਸਦੇ ਹਿਰਦੇ ਰੂਪੀ ਭੰਡਾਰੇ ਚੋਂ ਗੁਣ ਨਿਕਲਦੇ ਹੈ ਉਹ ਮਾਰੇ ਦਰਜ ਪ੍ਰਵਾਨ ਹੋ ਜਾਂਦੇ ਹੈ। ਸਰਦਾ ਆਦਿ ਗੁਣ ਜਿਨ੍ਹਾਂ ਦੇ ਅੰਦਰ ਹਨ ਇਹ ਭਗਤੀ ਦੇ ਭੰਡਾਰੇ ਬਣਾਤੇ ਉਹਨਾਂ ਦੇ ਚਿੱਤ ਸਤਿਗੁਰਾਂ ਨੇ, ਇਹ ਬਖਸ਼ੀ ਕੀਤੀ ਹੈ ਗੁਰੂ ਮਹਾਰਾਜ ਨੇ ਆਪ।
ਰਹਾਉ ਹਰੇ ਮਨ ਐਸੀ ਹਰ ਸਿਉ ਪ੍ਰੀਤ,
ਰਹਾਉ ਬਸਰਾਮ ਦੇ ਕੇ ਸਥਾਈ ਕਹਿ ਕੇ ਮਹਾਰਾਜ ਸਾਹਿਬ ਰਮਿਆ ਹੋਇਆ ਹਾ ਪ੍ਰਗਟ ਰੂਪ ਹੈ, ਓਂਕਾਰ ਰੂਪ ਹੈ, ਉਸ ਵਿੱਚ ਜੁੜੇ ਰਹੋ।
ਹਰੇ ਮਨ ਐਸੀ ਹਰ ਸਿਉ ਪ੍ਰੀਤ,
ਮੇਰੇ ਪਿਆਰੇ ਮਨ ਆਹੀ ਜੀ ਪਰਮੇਸ਼ੁਰ ਦੇ ਨਾਲ ਪ੍ਰੀਤੀ ਕਰ, ਜੋ ਹਰੀ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ, ਹਰੀ ਹਰਤੀ ਪਾਪਾਂ ਨੀ ਦੁਸ਼ਟ ਚਿੱਤ ਰੂਪੀ ਸਮਰਤਾ, ਜੇ ਦੁਸ਼ਟ ਚਿੱਤ ਨਾਲ ਵੀ ਸਿਮਰੇ ਉਹਦੇ ਵੀ ਪਾਪ ਹਰ ਦਿੰਦਾ ਹੈ, ਜਿਹੜਾ ਸਰਦਾ ਨਾਲ ਚਿੱਤਰੇ ਸਿਮਰੇ ਉਹਦੇ ਤਾਂ ਕਰੋੜਾਂ ਜਨਮਾਂ ਦੇ ਪਾਪ ਮਿਟ ਜਾਂਦੇ ਹਨ।
ਜੈਸੀ ਮਛਲੀ ਨੀ,
ਜਿਵੇਂ ਮੱਛੀ ਦੀ ਪਾਣੀ ਨਾਲ ਪ੍ਰੀਤੀ ਹੁੰਦੀ ਹੈ, ਮੱਛੀ ਕਿਸ ਪ੍ਰਕਾਰ ਪ੍ਰੇਮ ਕਰਦੀ ਹੈ,
ਜਿਉਂ ਅਧ ਕਉ ਤਿਉਂ ਸੁਖ ਘਣੋ,
ਜਿਵੇਂ ਪਾਣੀ ਬਹੁਤਾ ਹੋਵੇ ਉਵੇਂ ਮੱਛੀ ਘਣਾ ਬਹੁਤਾ ਸੁਖ ਮੰਨਦੀ ਹੈ।
ਮਨ ਤਨ ਸ਼ਾਂਤ ਸਰੀਰ,
ਉਸ ਮੱਛੀ ਦੇ ਮਨ ਚ ਵੀ ਤਨ ਵੀ ਸਾਥ ਵੀ ਸਰੀਰ ਵਿਚ ਸ਼ਾਂਤੀ ਰਹਿੰਦੀ, ਜਿਵੇਂ ਪਾਣੀ ਬਹੁਤਾ ਹੋਵੇ ਤਨਦਾਰ ਸਾਥ ਕਰਨਾ, ਇਸੇ ਪ੍ਰਕਾਰ ਸੂਖਮ ਸਰੀਰ ਚ ਵੀ ਅਤੇ ਉਹਦੇ ਸਥੂਲ ਸਰੀਰ ਚ ਵੀ ਸ਼ਾਂਤੀ ਰਹਿੰਦੀ ਹੈ ਤਨ ਸਾਥ, ਇਸੇ ਪ੍ਰਕਾਰ ਫੇਰ ਪੜੋ ਅਗਲੀ ਤੁਕ।
ਜਿਉ ਅਧ ਕਉ ਤਿਉ ਸੁਖ, ਬਿਨ ਜਲ ਘੜੀ ਨਾ ਜੀਵਈ,
ਹਾਂਜੀ ਜਲ ਤੋਂ ਬਿਨਾਂ ਘੜੀ ਮਾਤਰ ਵੀ ਉਹ ਜਿਉ ਨਹੀਂ ਸਕਦੀ ਹੈ।
ਪ੍ਰਭ ਜਾਣੈ ਅਭ ਪੀ,
ਤੇ ਨਾਲੇ ਪਾਣੀ ਉਹਦੀ ਪੀੜ ਨਹੀਂ ਸਮਝਦਾ, ਭਾਵੇਂ ਮੱਛੀ ਨੂੰ ਪਕੜ ਕੇ ਲੈ ਜਾਂਦੇ ਆ ਫੰਦਕ, ਪਾਣੀ ਨੇ ਕਦੇ ਖਿਆਲ ਨਹੀਂ ਕੀਤਾ ਵੀ ਮੇਰੇ ਨਾਲ ਦਿਲੋਂ ਪ੍ਰੇਮ ਕਰਦੀ ਮੱਛੀ, ਮੈਂ ਇਹਨੂੰ ਮਰਨ ਨਾ ਦਿਆਂ ਨਾ ਪਕੜਨ ਦਿਆਂ, ਪਰ ਵਾਹਿਗੁਰੂ ਇਹੋ ਜਿਹਾ ਤਾਂ ਨਹੀਂ ਨਾ, ਪਰਮੇਸ਼ੁਰ ਤਾਂ ਸੋ ਜਾਣੇ ਆ ਪੀੜ, ਉਹ ਪ੍ਰਭੂ ਤਾਂ ਪੀੜਾ ਜਾਣਦਾ ਦਿਲ ਦੀ, ਜੇ ਪ੍ਰਹਿਲਾਦ ਨੂੰ ਇਹਦਾ ਪਿਓ ਦਬਾਉਣ ਲੱਗਾ ਸੀ ਤੇ ਉਸੇ ਵੇਲੇ ਪ੍ਰਗਟ ਹੋ ਕੇ ਨਰਸਿੰਘ ਰੂਪ ਧਾਰ ਕੇ ਥੰਮ ਪਾੜ ਪ੍ਰਗਟਿਆ, ਨਰਸਿੰਘ ਰੂਪ ਅਨੂਪ ਅਨਾਦ, ਇਉਂ ਬੇਮੁਖ ਪਕੜ ਪਛਾੜਨ ਸੰਤ ਸਹਾਈ ਆਦ ਜੁਗਾਦ, ਜੈ ਜੈਕਾਰ ਕਰਨ ਬ੍ਰਹਮਾਦ, ਇਉਂ ਮਹਾਰਾਜ ਦਿਲਾਂ ਦੀ ਪੀੜ ਸਮਝਦਾ ਉਹ ਪਰਮੇਸ਼ੁਰ, ਇਹ ਯਾਨੀ ਪਾਣੀ ਵਾਂਗੂ ਵੀ ਪ੍ਰੇਮ ਹੀ ਨਾ ਸਮਝੇ, ਮੱਛੀਆਂ ਦੀ ਕੋਲ ਪ੍ਰੇਮ ਕਰਦੀ ਮਰ ਜੇ ਤੇ ਪਰਮੇਸ਼ੁਰ ਰੱਖਿਆ ਹੀ ਨਾ ਕਰੇ ਪਾਣੀ, ਨਾ ਵਾਹਿਗੁਰੂ ਤਾਂ ਪੀੜਾ ਜਾਣਦਾ ਹੈ ਉਹ ਤਾਂ ਜ਼ਰੂਰ ਰੱਖਿਆ ਕਰੇਗਾ, ਐਸਾ ਹੈ ਉਹ। ਫੇਰ ਪੜੋ ਹੁਣ,
ਰੇ ਮਨ ਐਸੀ ਹਰ ਸਿਉ ਪ੍ਰੀਤ
ਕਰ, ਮੇਰੇ ਪਿਆਰੇ ਮਨ ਆਹੀ ਜੀ ਮਹਾਰਾਜ ਦੇ ਨਾਲ ਪ੍ਰੀਤੀ ਕਰ,
ਜੈਸੀ ਮਛਲੀ ਨੀ,
ਜਿਵੇਂ ਮੱਛੀ ਦੀ ਪਾਣੀ ਨਾਲ ਹੈ, ਮੱਛੀ ਦਾ ਇੱਕ ਅੰਗੀ ਪਿਆਰ ਹੈ ਪਾਣੀ ਪਿਆਰ ਨਹੀਂ ਕਰਦਾ, ਵਾਹਿਗੁਰੂ ਤਾਂ ਆਪ ਰੱਖਿਆ ਕਰਦਾ ਆਪਦੇ ਪਿਆਰਿਆਂ ਦੀ, ਤੂੰ ਪ੍ਰਹਿਲਾਦ ਆਦਿਕਾਂ ਨੂੰ ਜਿਵੇਂ ਨਵਾਜਿਆ ਹੈ, ਇਉਂ ਤੂੰ ਮੱਛੀ ਦੀ ਨਹੀਂ ਬਣ, ਮਾਰੇ ਨੂੰ ਅੰਮ੍ਰਿਤ ਜਲਦੀ ਨੀ ਆਈ ਸਮਝ,
ਜਿਉਂ ਅਧ ਕਉ ਤਿਉਂ ਸੁਖ ਘਣੋ,
ਜਿਵੇਂ ਬਹੁਤਾ ਪਰਮੇਸ਼ੁਰ ਦਾ ਚਿੰਤਨ ਹੋਵੇ ਉਹਨਾਂ ਬਹੁਤਾ ਘਣਾ ਸੁਖ ਹੁੰਦਾ ਹੈ।
ਮਨ ਤਨ ਸ਼ਾਂਤ ਸਰੀਰ,
ਉਹਦੇ ਮਨ ਸੂਖਮ ਸਰੀਰ ਚ ਤੇ ਤਨ ਕਾਰਨ ਦੇ ਵਿੱਚ ਤੇ ਸਰੀਰ ਸਥੂਲ ਵਿੱਚ ਸ਼ਾਂਤੀ ਰਹਿੰਦੀ, ਉਹਨਾਂ ਮਹਾਂਪੁਰਖਾਂ ਦੇ ਵਾਸ਼ਨਾ ਸਾਰੀ ਮਿਟ ਜਾਂਦੀ ਹੈ।
ਬਿਨ ਜਲ ਘੜੀ ਨਾ ਜੀਵੇ,
ਜਿਵੇਂ ਮੱਛੀ ਪਾਣੀ ਤੋਂ ਬਿਨਾਂ ਘੜੀ ਨਹੀਂ ਜਿਉਂਦੀ, ਐ ਭਈ ਘੜੀ ਮਾਤਰ ਵੀ ਜੀਵਨ ਨਾ ਸਮਝ ਪਰਮੇਸ਼ੁਰ ਤੋਂ ਬਗੈਰ ਤੂੰ।
ਪ੍ਰਭ ਜਾਣੈ ਅਭ ਪੀ,
ਉਹ ਤਾਂ ਪ੍ਰਭੂ ਭਾਈ ਦਿਲਾਂ ਦੀ ਪੀੜ ਜਾਣਨ ਵਾਲਾ, ਦੁੱਖਾਂ ਨੂੰ ਮੇਟਣ ਵਾਲਾ ਹੈ, ਅਨੰਤ ਭਗਤਾਂ ਦੀ ਰੱਖਿਆ ਕੀਤੀ, ਆਪਦੇ ਸੇਵਕਾਂ ਦੇ ਪਹਿਰੇ ਦਿੰਦਾ ਰਿਹਾ, ਉਹਨਾਂ ਸਿਪਾਹੀਆਂ ਨੂੰ ਧਾਰ ਧਾਰ ਕੇ, ਉਸ ਪਿਆਰੇ ਨਾਲੋਂ ਕਿਉਂ ਪਿਆਰ ਤੂੰ ਤੋੜਦਾ ਹੈ, ਉਸ ਨਾਲ ਚਿੱਕ ਚਿੱਤ ਹੋ ਕੇ ਜੁੜਿਆ ਰਹੋ।
ਰੇ ਮਨ ਐਸੀ ਹਰ ਸਿਉ ਪ੍ਰੀਤ ਕਰ,
ਇਹ ਕੰਗੀ ਪ੍ਰੀਤੀ ਨੀ ਸਾਡੀ, ਪਰਮੇਸ਼ੁਰ ਵੀ ਪੀੜ ਨੂੰ ਸਮਝਦਾ ਹੈ, ਰੱਖਿਆ ਕਰਦਾ ਹੈ, ਚਰਨ ਸਰਨ ਗੁਰ ਏਕ ਪੈਂਦਾ ਜਾਇ ਚੱਲ, ਸਤਿਗੁਰ ਕੋਟ ਪੈਂਦਾ ਅੱਗੇ ਹੋਏ ਲੇਤ ਹੈ, ਐਸਾ ਉਹਦਾ ਬਿਰਧ ਹੈ।
ਰੇ ਮਨ ਐਸੀ ਹਰ ਸਿਉ ਪ੍ਰੀਤ ਕਰ,
ਮੇਰੇ ਮਨ ਆਹੀ ਜੀ ਪਰਮੇਸ਼ੁਰ ਹਰੀ ਦੇ ਨਾਲ ਪ੍ਰੀਤੀ ਕਰ,
ਜੈਸੀ ਚਾਤਰਕ ਮੇਹ,
ਜਿਸ ਪ੍ਰਕਾਰ ਦੀ ਚਾਤਰਕ ਸਵਾਂਤੀ ਬੂੰਦ ਵਾਸਤੇ ਮੇਹ ਬੱਦਲ ਨਾਲ ਬੰਬੀਹੇ ਦੀ ਪ੍ਰੀਤੀ ਹੁੰਦੀ ਹੈ।
ਸਰ ਭਰ ਥਲ ਹਰੀ ਆਵਲੇ,
ਭਾਵੇਂ ਸਰੋਵਰ ਕੱਚੇ ਭਰੇ ਹੋਏ ਹੁੰਦੇ ਹੈ, ਭਾਵੇਂ ਸਰੋਵਰ ਸਮੁੰਦਰ ਭਰੇ ਹੁੰਦੇ ਆ ਪਾਣੀ ਦੇ, ਭਾਵੇਂ ਥਲ ਮਾਰੂ ਥਲ ਜਿਹੜੇ ਖੁਸ਼ਕ ਥਾਂ ਟਿੱਬਿਆਂ ਵਾਲੇ ਉਹ ਵੀ ਹਰਿਆਵਲੇ ਹੋਏ ਹੁੰਦੇ ਆ ਵਰਖਾ ਦੇ ਪੈਣੇ ਕਰਕੇ,
ਇੱਕ ਬੂੰਦ ਨਾ ਪਵੇਈ ਕੇ,
ਜੇ ਸਵਾਂਤੀ ਬੂੰਦ ਨਾ ਬੱਦਲ ਚੋਂ ਵਰਸੇ ਤਾਂ ਕਿਸ ਗਿਣਤੀ ਚ ਹੈ ਉਹ ਬੰਬੀਹੇ ਦੀ ਤੇਹ ਨੀ ਮਿਟ ਸਕਦੀ, ਉਹਦੇ ਗਲ ਚ ਕੰਠ ਚ ਗਲੀ ਹੁੰਦੀ ਹੈ, ਜੇ ਮੂੰਹ ਨਾ ਪੀਵੇ ਉਸਦੇ ਕੰਠ ਸਾਲੀ ਨਿਕਲ ਜਾਂਦਾ ਹੈ। ਸਵਾਤੀ ਮੂੰਹ ਨਛੱਤਰ ਦੀ ਵਰੀ ਹੋਈ, ਜੇ ਉਹਦੇ ਕੰਠ ਵਿੱਚ ਪਵੇ ਛੋਟੀ ਜਿਹੀ ਬੂੰਦ ਹੁੰਦੀ ਹੈ ਸਵਾਤੀ ਬੂੰਦ, ਤਾਂ ਉਹਦੀਆਂ ਤੇਹਾਂ ਮਿਟਦੀਆਂ ਹਨ। ਇਸ ਪ੍ਰਕਾਰ
ਇੱਕ ਬੂੰਦ
ਅਗਲੀ ਤੋਂ ਪੜੋ,
ਕਰਮ ਮਿਲੇ ਸੋ ਪਾਈ ਹੈ।
ਜੇ ਚੰਗੇ ਕਰਮ ਹੋਣ ਬੰਬੀਹੇ ਦੇ ਤਾਂ ਬੱਦਲ ਦੇ ਵਿੱਚੋਂ ਸਵਾਤੀ ਬੂੰਦ ਮਿਲ ਜਾਵੇ ਤੇ ਉਹ ਪਾ ਲਵੇ ਬੰਬੀਹਾ।
ਕਿਰਤ ਪਿਆ ਸਿਰ ਦੇ,
ਜੇ ਭਾਈ ਉਹ ਧੂਏ ਦੇ ਬੱਦਲ ਚ ਜਾ ਵੜੇ, ਬੱਦਲ ਸਮਝ ਕੇ ਅਸਲੀ ਬੱਦਲ ਨੂੰ ਨਾ ਜਾਣੇ, ਧੂਆਂ ਬੱਦਲ ਦੀ ਨਿਆਈ ਉੱਡਿਆ ਵੇਖ ਕੇ ਉਹਦਾ ਕਿਰਤ ਇਹੋ ਜਿਹਾ ਪਿਆ ਹੁੰਦਾ, ਫਿਰ ਉਹਦੀਆਂ ਅੱਖਾਂ ਮਾਰੀਆਂ ਜਾਂਦੀਆਂ ਬੰਬੀਹੇ ਦੀਆਂ, ਅੱਗ ਵਿੱਚ ਡਿੱਗ ਕੇ ਉਹ ਧੂਏ ਵਾਲੀ ਚ ਮਰ ਜਾਂਦਾ। ਸਿਰ ਦੇ ਦਿੰਦੇ ਇਹੀ ਜੀ ਹਾਲਤ ਹੁੰਦੀ ਹੈ, ਜਿਹੜਾ ਧੂਏ ਨੂੰ ਬੱਦਲ ਜਾਣ ਕੇ ਬੰਬੀਹਾ ਜਾ ਵੜੇ ਵਿੱਚ ਧੂਏ ਦੇ ਬੱਦਲ ਚ। ਇਸੇ ਪ੍ਰਕਾਰ
ਰੇ ਮਨ ਐਸੀ ਹਰ ਸਿਉ ਪ੍ਰੀਤ ਕਰ,
ਮੇਰੇ ਪਿਆਰੇ ਮਨ ਅਹੀ ਜੀ ਪਰਮੇਸ਼ਰ ਨਾਲ ਤੂੰ ਪ੍ਰੀਤੀ ਲਾਉਣਾ ਕਰ।
ਜੈਸੀ ਚਾਤਰਕ ਮੇ,
ਜਿਵੇਂ ਬੰਬੀਹੇ ਦੀ ਮੇਹ ਬੱਦਲ ਨਾਲ, ਗੁਰੂ ਸਾਹਿਬ ਬੱਦਲ ਦੀ ਨੀ ਆਈ, ਤੂੰ ਆਪਦੇ ਚਿੱਤ ਨੂੰ ਬੰਬੀਹਾ ਬਣਾਉਣਾ ਕਰ।
ਹਰ ਭਰ ਥਲ ਹਰਿਆਵਲੇ,
ਸਰੋਵਰ ਦੀ ਨੀ ਆਈ, ਵੱਡੇ ਸਮੁੰਦਰਾਂ ਦੀ ਨੀ ਆਈ, ਵੇਦ ਭਾਵੇਂ ਗਿਆਨ ਰੂਪੀ ਪਾਣੀ ਦੇ ਨਾਲ ਭਰੇ ਹੋਏ ਹੈ, ਤੇ ਥਲਾਂ ਦੀ ਨੀ ਆਈ, ਜਿਹੜੇ ਰਿਧੀਆਂ ਸਿੱਧੀਆਂ ਵਾਲੇ ਲੋਕ ਆ, ਖੁਸ਼ਕ ਚਿੱਤ ਵਾਲੇ, ਉਹ ਸਕਾਮੀ ਪੁਰਖ ਪਦਾਰਥਾਂ ਰੂਪੀ ਹਰਿਆਵਲ ਤਾਂ ਸਹਿਤ ਹੋ ਰਹੇ ਆ, ਉਹਨਾਂ ਕੋਲ ਰਿਧੀਆਂ ਸਿੱਧੀਆਂ ਹੋਰ ਪਦਾਰਥ ਹਨ।
ਇੱਕ ਬੂੰਦ ਨਾ ਪਵੇਈ ਕੇ,
ਪਰ ਉੱਤਮ ਅਧਿਕਾਰੀ ਜਿਹੜਾ ਹੈ ਬੰਬੀਹੇ ਦੀ ਨਿਆਈ, ਜੇ ਉਹਨਾਂ ਨੂੰ ਅਭੇਦ ਨਿਸ਼ਚੇ ਕਰਨ ਵਾਲੀ ਜੀਵ ਇਸਦੀ ਏਕਤਾ ਵਾਲੀ ਸਵਾਤੀ ਬੂੰਦ ਮਹਾਂਵਾਕ ਰੂਪ ਨਾ ਮਿਲੇ ਤਾਂ ਕਿਸ ਲੇਖੇ ਹੈ, ਉਹ ਬੱਦਲ ਤੋਂ ਲਾਭ ਨਹੀਂ ਉਠਾ ਸਕਦਾ। ਕਿਉਂ ਉਹ ਗੁਰੂ ਤੋਂ ਕੀ ਲਾਭ ਲੈਣਾ, ਜਿਹੜਾ ਜੀਵੀ ਸੀ ਏਕਤਾ ਰੂਪੀ ਸਵਾਤੀ ਬੂੰਦ ਨਾ ਬਖਸ਼ੇ ਤਾਂ ਕਿਸ ਲੇਖੇ, ਉਹਨੂੰ ਭਾਵੇਂ ਸਮੁੰਦਰ ਭਰੇ ਹੋਏ ਆ ਗਿਆਨ ਦੇ ਬੇਦਾਦਕ।
ਕਰਮ ਮਿਲੇ ਸੋ ਪਾਈ,
ਜੇ ਤਾਂ ਪੂਰਵਲੇ ਨਿਸਕਾਮ ਕਰਮ ਕੀਤੇ ਹੋਣ ਤਾਂ ਸਤਿਗੁਰੂ ਬੱਦਲ ਮਿਲ ਜਾਣ, ਤੇ ਗੁਰੂ ਸਾਹਿਬ ਦੇ ਪਾਸੋਂ ਜੀਵ ਇਸ ਦੀ ਏਕਤਾ ਰੂਪ ਸਵਾਤੀ ਬੂੰਦ ਭੇਤਾ ਰੂਪ ਆ ਲਈਏ।
ਕਿਰਤ ਪਿਆ ਸਿਰ ਦੇ,
ਜੇ ਭਾਈ ਉਹ ਨਾ ਮਿਲੇ ਗੁਰੂ ਸਾਹਿਬ ਦੇ ਤਾਈ ਤਾਂ ਉਹਦਾ ਕਿਰਤ ਇਹੋ ਜਿਹਾ ਪਿਆ ਹੋਇਆ ਧੂਏ ਨੂੰ ਪਖੰਡੀਆਂ ਨੂੰ ਬੱਦਲ ਦੀ ਸਮਝ ਕੇ ਉਹਨਾਂ ਦੇ ਡਿੱਕੇ ਆ ਜਾਵੇ, ਉੱਥੇ ਵੀ ਤ੍ਰਿਸ਼ਨਾ ਦੀ ਅੱਗ ਵਿੱਚ ਪੈ ਕੇ ਸੜ ਜਾਂਦਾ ਹੈ, ਸਿਰ ਦੇਣਾ ਪੈਂਦਾ, ਉਹ ਮਰਨਾ ਪੈਂਦਾ ਹੈ। ਉਹ ਪਖੰਡੀਆਂ ਨੂੰ ਗੁਰੂ ਜਾਣ ਕੇ ਜੇ ਉਹਨਾਂ ਤੋਂ ਉਪਦੇਸ਼ ਲੈਣ ਲੱਗ ਜੇ, ਫਿਰ ਸਿਰ ਹੀ ਦੇਣਾ ਪੈਂਦਾ, ਮਰਨਾ ਹੀ ਪੈਂਦਾ, ਮੁਕਤ ਨਹੀਂ ਉਹ ਕਰ ਸਕਦੇ।
ਰੇ ਮਨ ਐਸੀ ਹਰ ਸਿਉ ਪ੍ਰੀਤ ਕਰ,
ਮੇਰੇ ਪਿਆਰੇ ਮਨ ਅਹੀ ਜੀ ਵਾਹਿਗੁਰੂ ਹਰੀ ਦੇ ਨਾਲ ਪ੍ਰੀਤੀ ਕਰ।
ਜੈਸੀ ਜਲ ਦੁੱਧ ਹੋ,
ਜਿਸ ਪ੍ਰਕਾਰ ਜਲ ਦੀ ਤੇ ਦੁੱਧ ਦੀ ਪ੍ਰੀਤੀ ਹੈ, ਜਿੰਨਾ ਚਿਰ ਦੁੱਧ ਦੇ ਸਾਧ ਸੰਗਤ ਜੀ ਪਾਣੀ ਪਾ ਦਈਏ ਤੇ ਦੁੱਧ ਆਪਦੇ ਭਾਅ ਪਾਣੀ ਨੂੰ ਵਕਾ ਦਿੰਦਾ ਹੈ, ਅਤੇ ਜੇ ਖਟਿਆਈ ਪਾ ਦਈਏ ਦੁੱਧ ਵੱਖਰਾ ਹੋ ਜਾਂਦਾ, ਪਾਣੀ ਵੱਖਰਾ ਹੋ ਜਾਂਦਾ। ਅਸੀਂ ਜੇ ਦੁੱਧ ਰੂਪੀ ਖਟਿਆਈ ਪੈ ਗਈ, ਫੇਰ ਨੀ ਤੇਰਾ ਮਾਰੇ ਨਾਲ ਪਿਆਰ ਰਹਿਣਾ। ਪਰਮੇਸ਼ੁਰ ਨੂੰ ਦੁੱਧ ਦੀ ਨਿਆਈ ਸਮਝ ਤੇ ਆਪ ਪਾਣੀ ਦੀ ਨਿਆਈ ਹੋ ਕੇ ਪਰਮੇਸ਼ੁਰ ਚ ਪਿਆਰ ਕਰ।
ਆ ਵਟਣ ਆਪੇ ਖਵੈ,
ਦੇਖੋ ਜਿੰਨਾ ਚਿਰ ਪਾਣੀ ਹੁੰਦਾ ਦੁੱਧ ਵਿੱਚ ਰਲਾ ਕੇ ਪਾਈ ਦਾ ਕਾਰਨ ਵਾਸਤੇ, ਅਵਟਣ ਉਬਾਲਿਆਂ ਨੂੰ ਆਪੇ ਖਵੈ ਨਾ ਸਹਾਰਦਾ ਹੈ ਪਾਣੀ।
ਦੁੱਧ ਕਾ ਖਪਣ ਨਾ ਦੇ,
ਦੁੱਧ ਨੂੰ ਉਹਨਾਂ ਚਿਰ ਜਿੰਨਾ ਚਿਰ ਪਾਣੀ ਹੁੰਦਾ ਸੜਨ ਨਹੀਂ ਦਿੰਦਾ, ਖਪਣ ਨਹੀਂ ਦਿੰਦਾ ਅੱਗ ਵਿੱਚ, ਉਹ ਦੁੱਧ ਦੀ ਰੱਖਿਆ ਕਰਦਾ, ਪਾਣੀ ਸੜਦਾ ਰਹਿੰਦਾ ਹੈ ਤੇ ਦੁੱਧ ਕੱਢਦਾ ਰਹਿੰਦਾ ਉਹਨਾਂ ਚਿਰ।
ਆਪੇ ਮੇਲ ਵਿਛੁੰਨੇ,
ਫਿਰ ਉਹ ਦੁੱਧ ਉਬੜਦਾ ਕਿ ਮੇਰੇ ਪਿਆਰੇ ਪਾਣੀ ਨੂੰ ਅੱਗ ਕਿਉਂ ਸਾੜਦੀ ਹੈ, ਫਿਰ ਪਾਣੀ ਦਾ ਛਿੱਟਾ ਉੱਤੇ ਮਾਰੀਦਾ ਉੱਬੜਦੇ ਦੁੱਧ ਨੂੰ। ਜਦੋਂ ਆਪੇ ਪਾਣੀ ਦਾ ਮੇਲ ਹੁੰਦਾ ਨਾ, ਉਸ ਵੇਲੇ ਵਿਛੜਿਆ ਹੋਇਆ ਦੁੱਧ ਤੋਂ ਜਿਹੜਾ ਪਾਣੀ ਹੈ, ਉਹ ਪਾਣੀ ਦਾ ਛਿੱਟਾ ਮਾਰਨ ਤੋਂ ਕਹਿੰਦਾ ਮੇਰਾ ਮਿੱਤਰ ਮਿਲ ਗਿਆ ਪਾਣੀ, ਝੱਟ ਹੀ ਉਹ ਝੱਗ ਜਿਹੜੀ ਉਛਲਦੀ ਹੁੰਦੀ ਅੱਗ ਨੂੰ ਬੁਝਾਉਣ ਵਾਸਤੇ, ਥੱਲੇ ਬਹਿ ਜਾਂਦਾ ਦੁੱਧ ਭਾਂਡੇ ਚ।
ਸੱਚ ਵਡਿਆਈ
ਦੇ, ਇਸ ਪ੍ਰਕਾਰ ਭਾਈ ਸੱਚੇ ਪਾਤਸ਼ਾਹ ਨਾਲ ਪਿਆਰ ਕਰ, ਵਾਹਿਗੁਰੂ ਦਾ ਦੁੱਧ ਹੀ ਨਿਆਈ ਹੈ, ਉਹਦੇ ਵਿੱਚ ਪ੍ਰੇਮ ਕਰ। ਉਹ ਬ੍ਰਹਮ ਗਿਆਨੀ ਆਪ ਪਰਮੇਸ਼ੁਰ, ਤੂੰ ਪਾਣੀ ਦੀ ਨਿਆਈ ਹੈ, ਤੂੰ ਉਸ ਦੇ ਭਾਅ ਦਿਖ ਜਾਏਗਾ, ਤੈਨੂੰ ਪਰਮੇਸ਼ੁਰ ਦਾ ਰੂਪ ਦੁਨੀਆਂ ਸਮਝ ਲਵੇਗੀ, ਇਹ ਤੇਰਾ ਮੁੱਲ ਪੈ ਜਾਏਗਾ। ਇਸੇ ਪ੍ਰਕਾਰ
ਰੇ ਮਨ ਐਸੀ ਹਰ ਸਿਉ,
ਇਸ ਤਰ੍ਹਾਂ ਅਕਾਲ ਪੁਰਖ ਨਾਲ ਪ੍ਰੀਤੀ ਕਰ। ਆ ਬੀਬੀ ਬੱਚੇ ਨੂੰ ਥੋੜਾ ਜਿਹਾ ਬਾਹਰ ਲੈ ਜਾਓ, ਇੱਥੇ ਬੇਰਸੀ ਨਾ ਕਰੋ, ਆ ਵਿੱਚ ਆਉਂਦੀ ਆਵਾਜ਼, ਪਰੇ ਲੈ ਜਾ ਥੋੜਾ ਜਿਹਾ ਇੱਥੇ। ਕੀ
ਜੈਸੀ ਜਲ ਦੁੱਧ ਹੋ,
ਜਿਸ ਪ੍ਰਕਾਰ ਜਲ ਪਰਮੇਸ਼ੁਰ ਬਣਾ ਤੇ, ਜਲ ਤਾਂ ਤੂੰ ਬਣ, ਪਰਮੇਸ਼ੁਰ ਨੂੰ ਦੁੱਧ ਦੀ ਨਿਆਈ ਸਮਝ ਕੇ ਉਸ ਨਾਲ ਪ੍ਰੇਮ ਕਰ।
ਆਵਟਣ ਆਪੇ ਖਵੈ,
ਆਵਟਣ ਜੇ ਉਬਾਲੇ ਪੈਣ, ਕੋਈ ਕਿਸੇ ਪ੍ਰਕਾਰ ਔਗਣ ਕਹੇ ਕਿ ਪਰਮੇਸ਼ੁਰ ਚ ਫਲਾਨੇ ਦੋਸ਼ ਹੈ, ਉਹ ਪਰਮੇਸ਼ੁਰ ਚ ਦੋਸ਼ ਨਾ ਰੋਪੇ, ਆਪਦੇ ਉੱਤੇ ਭਾਣਾ ਮੰਨਣ ਰੂਪ ਵਾਲੇ ਸਹਾਰ ਲਵੇ ਕਿ ਮਹਾਰਾਜ ਕੋਈ ਦੋਸ਼ ਨਹੀਂ, ਸਭ ਔਗੁਣ ਮੈਂ ਗੁਣ ਨਹੀਂ ਕੋਈ, ਸਾਰੇ ਸਾਡੇ ਚ ਹੀ ਔਗੁਣ, ਪਰਮੇਸ਼ੁਰ ਚ ਕਿਹੜਾ ਦੋਸ਼ ਹੈ, ਪਰਮੇਸ਼ੁਰ ਦਾ ਅੰਦਰ ਦੋਸ਼ ਹੈ, ਇਉਂ ਵਾਲੇ ਆਪ ਸਹਾਰ ਲਵੇ।
ਦੁੱਧ ਕਹੋ ਖਪਣ ਨਾ ਦੇ,
ਦੁੱਧ ਨੂੰ ਨਾ ਖਪਣ ਦੇਣਾ, ਕਿਹੜਾ ਪਰਮੇਸ਼ੁਰ ਚ ਦੋਸ਼ ਨਾ ਕਦੇ ਲੱਗਣ ਦੇਵੇ, ਸਭ ਔਗੁਣ ਆਪਦੇ ਚ ਹੀ ਸਮਝ ਲਵੇ ਬੰਦਾ।
ਆਪੇ ਮੇਲ ਵਿਛੁਨੇ,
ਫਿਰ ਸਾਧ ਸੰਗਤ ਜੀ ਪਾਣੀ ਦਾ ਛਿੱਟਾ ਜਿਵੇਂ ਪਾਈਦਾ ਇਸ ਪ੍ਰਕਾਰ ਹੈ, ਉਹ ਦੁੱਧ ਉੱਬਲਦਾ ਅਵਤਾਰ ਧਾਰ ਕੇ ਸਿੱਖਾਂ ਦੀ ਰੱਖਿਆ ਕਰਦਾ, ਉਹਨਾਂ ਭਗਤਾਂ ਦੀ, ਇਹ ਉਛਾਲਾ ਮਾਰਦਾ ਉੱਛਲਦਾ ਦੁੱਧ ਹੀ ਨਹੀਂ ਆਈ। ਫਿਰ ਜਦੋਂ ਭਗਤ ਬੇਨਤੀ ਕਰਦੇ ਆ, ਜਿਵੇਂ ਪ੍ਰਹਿਲਾਦ ਨੂੰ ਕਿਹਾ ਸੀ ਕਿ ਮਹਾਰਾਜ ਮੇਰਾ ਪੁੱਤ ਭਾਵੇਂ ਪਿਤਾ ਭਾਵੇਂ ਸੰਤਾਂ ਦਾ ਦੁੱਖੀ ਸੀ, ਮੇਰਾ ਪਿਤਾ ਭਾਵੇਂ ਬ੍ਰਾਹਮਣਾਂ ਨੂੰ ਦੁੱਖ ਦਿੰਦਾ ਸੀ, ਗਊ ਗਰੀਬ ਨੂੰ ਦੁੱਖ ਦਿੰਦਾ ਸੀ, ਫਿਰ ਵੀ ਮਹਾਰਾਜ ਮੈਂ ਉਹਦੇ ਘਰ ਭਗਤ ਜੰਮ ਪਿਆ, ਉਹਦੀ ਕਲਿਆਣ ਕਰੋ। ਇਹ ਆਪੇ ਇਹ ਪਾਣੀ ਦਾ ਛਿੱਟਾ ਮਾਰਨਾ ਜਿਹੜੀ ਬੇਨਤੀ ਪ੍ਰਹਿਲਾਦ ਨੇ ਕੀਤੀ ਸੀ, ਮਹਾਰਾਜ ਨੇ ਕਿਹਾ ਪ੍ਰਹਿਲਾਦ ਤੂੰ ਪਿਤਾ ਬਾਬਤ ਕੀ ਕਹਿੰਦਾ, ਜਿਸ ਕੋਲ ਜੰਮ ਪਿਆ, ਤੇਰੀਆਂ 21 ਕੁਲਾਂ ਨਾਨਕਿਆਂ ਦੀਆਂ, 21 ਕੁਲਾਂ ਤੇਰੇ ਦਾਦਕਿਆਂ ਦੀਆਂ, 21 ਕੁਲਾਂ ਤੇਰੇ ਸਹੁਰਿਆਂ ਦੀਆਂ ਤਾਰੀਆਂ, ਪ੍ਰਹਿਲਾਦ ਜਾਣ ਕੇ 21 ਕੋਲ ਉਧਾਰੇ। ਇਸ ਪ੍ਰਕਾਰ ਮਹਾਰਾਜ ਸਾਹਿਬ ਇਹ ਪਾਣੀ ਦਾ ਮੇਲ ਹੈ, ਪਾਣੀ ਜਦੋਂ ਬੇਨਤੀ ਕਰਦੇ ਆ ਭਗਤ, ਇਹ ਪਾਣੀ ਦੇ ਮੇਲ ਵਾਂਗੂ ਪਰਮੇਸ਼ੁਰ ਅਵਤਾਰ ਧਾਰ ਕੇ ਜਦੋਂ ਮਾਰਦਾ ਉਹਨਾਂ ਦੁਸ਼ਟਾਂ ਨੂੰ, ਫਿਰ ਉਹਨਾਂ ਦੀ ਮੁਕਤ ਕਰ ਦਿੰਦਾ ਉਹਨਾਂ ਦੀ ਬੇਨਤੀ ਸੁਣ ਕੇ।
ਸੱਚ ਵਡਿਆਈ
ਵੇਖ ਲਓ, ਸੱਚੇ ਪਾਤਸ਼ਾਹ ਦਾ ਸੁਭਾਅ ਹੈ, ਵਡਿਆਈ ਬਖਸ਼ ਦਿੰਦਾ ਹੈ, ਉਹਨਾਂ ਨੂੰ ਮੇਲ ਹੀ ਲੈਂਦਾ ਹੈ ਕਿਰਪਾ ਕਰਕੇ।
ਰੇ ਮਨ ਐਸੀ ਹਰ ਸਿਓ ਪ੍ਰੀਤ,
ਮੇਰੇ ਪਿਆਰੇ ਮਨ ਇਹ ਜੀ ਪਰਮੇਸ਼ੁਰ ਨਾਲ ਤੂੰ ਪ੍ਰੀਤੀ ਕਰ,
ਜੈਸੀ ਚੱਕਵੀ ਸੂਰਜ,
ਜਿਸ ਪ੍ਰਕਾਰ ਚੱਕਵੀ ਦੀ ਸੂਰਜ ਨਾਲ ਹੈ, ਸੂਰਜ ਜਿੰਨਾ ਚਿਰ ਨਾ ਚੜ੍ਹੇ ਚੱਕਵੀ ਤੇ ਚੱਕਵਾ ਦਰਿਆ ਦੇ, ਕਦੇ ਉਹ ਦੂਏ ਪਾਸੇ ਉੱਡ ਕੇ ਚਲਿਆ ਜਾਂਦਾ, ਉਹ ਦੂਏ ਪਾਸੇ ਉੱਡ ਕੇ ਇਕੱਠੇ ਹੋ ਕੇ ਨਹੀਂ ਬਹਿੰਦੇ। ਰਾਮ ਚੰਦਰ ਜੀ ਦਾ ਸਰਾਪ ਸੀ, ਸੀਤਾ ਦੇ ਗੁਆਚਣ ਤੋਂ ਭਾਲਦੇ ਫਿਰਦੇ ਸੀ, ਇਹਨਾਂ ਬੈਠਿਆਂ ਨੂੰ ਵੇਖ ਕੇ ਕਿਹਾ ਸੀ ਜਾਓ ਤੁਹਾਡਾ ਰਾਤ ਨੂੰ ਨਾ ਮਿਲਾਪ ਹੋਇਆ ਕਰੇ। ਕਬੀਰ ਸਾਹਿਬ ਜੀ ਨੇ ਕਿਹਾ ਚੱਕਈ ਜੋ ਨਿਸਵੀਸ਼ਰਾ ਆਏ ਮਿਲਿਆ ਪ੍ਰਭਾਤ, ਜੋ ਨਰ ਵਿਛੜੇ ਰਾਮ ਸਿੰਘ ਨਾਂਦਨ ਮਿਲੇ ਨਾ ਰਾਤ। ਇਸ ਪ੍ਰਕਾਰ ਚੱਕਵੀਆਂ ਦਾ ਵਿਯੋਗ ਪਿਆ ਹੋਇਆ ਹੈ।
ਖਿਨ ਪਲ ਨੀਂਦ ਨਾ ਸੋਵਈ, ਜੈਸੀ ਚੱਕਵੀ ਸੂਰਜ,
ਜਿਸ ਤਰ੍ਹਾਂ ਚੱਕਵੀ ਦੀ ਸੂਰਜ ਦੇ ਚੜ੍ਹਨ ਨਾਲ ਪ੍ਰੀਤ ਹੈ ਤਾਂ ਚੱਕਵਾ ਮਿਲਦਾ ਹੈ।
ਖਿਨ ਪਲ ਨੀਂਦ ਨਾ ਸੋਵਈ,
ਉਹ ਖਿਨ ਮਾਤਰ ਪਲਕ ਜਿੰਨੇ ਚਿਰ ਚੋਂ, ਖਿਨ ਜਿੰਨਾ ਚਿਰ ਖਿਨ ਘੱਟ ਸ਼ਬਦ ਕਿਹਾ ਦੋ ਗੁਜ਼ਰ ਜਾਂਦੇ ਹੈ, ਇਹਨਾਂ ਚਿਰ ਵੀ ਪਲਕ ਜਿੰਨੇ ਚਿਰ ਚੋਂ ਨੀਂਦ ਸੌਂਦੀ ਨਹੀਂ ਹੈ।
ਜਾਣੇ ਦੂਰ ਹਜੂਰ,
ਭਾਵੇਂ ਪਿੰਜਰੇ ਚ ਪਾਇਆ ਹੋਵੇ ਉਸ ਵਕਤ ਚੱਕਵਾ, ਫਿਰ ਵੀ ਕੰਡਾਂ ਜੋੜ ਕੇ ਬਹਿ ਜਾਂਦੇ ਹੈ, ਦੂਰ ਜਾਣਦੇ ਨੇੜ ਹੁੰਦਿਆਂ ਨੂੰ। ਇਸ ਵਕਤ ਜਾਣਾ ਦੂਰ ਹਜੂਰ, ਹਜੂਰ ਇਸੇ ਪ੍ਰਕਾਰ ਦੂਰ ਭਾਵੇਂ ਚੱਕਵਾ ਹੁੰਦਾ ਹੈ, ਪਰ ਜਦੋਂ ਚੱਕਵੀ ਨਦੀ ਦੇ ਉੱਤੋਂ ਦੀ ਉੱਡ ਕੇ ਜਾਂਦੀ ਹੈ, ਉਹ ਜਿਹੜਾ ਵਿੱਚ ਪਰਛਾਵਾਂ ਪੈਂਦਾ ਸਮਝਦੀ ਮੇਰੇ ਨਾਲ ਚੱਕਵਾ ਉੱਡਿਆ ਆਉਂਦਾ ਹੈ। ਇਸ ਪ੍ਰਕਾਰ ਦੂਰ ਹੁੰਦੇ ਹੋਏ ਨੂੰ ਹਜੂਰ ਨੇੜੇ ਜਾਣਦੀ ਹੈ।
ਮਨਮੁਖ ਸੋਝੀ ਨਾ ਪਵੇ,
ਇਸੇ ਪ੍ਰਕਾਰ ਹੇ ਮਨ
ਗੁਰਮੁਖ ਸਦਾ ਹਜੂਰ, ਹੇ ਮਨ ਐਸੀ ਹਰ ਸਿਉ ਪ੍ਰੀਤ,
ਹੇ ਮਨ ਇਹੀ ਜੀ ਪਰਮੇਸ਼ਰ ਨਾਲ ਪ੍ਰੀਤੀ ਕਰ,
ਜੈਸੀ ਚੱਕਵੀ ਸੂਰਜ,
ਜਿਵੇਂ ਚੱਕਵੀ ਦੀ ਸੂਰਜ ਗੁਰੂ ਸਾਹਿਬ ਹਨ, ਚੱਕਵੀ ਦੀ ਨਿਆਈ ਆਪਣੀ ਜਿੰਦ ਨੂੰ ਬਣਾ, ਵਾਹਿਗੁਰੂ ਰੂਪ ਚੱਕਵੇ ਦਾ ਤਾਂ ਮਿਲਾਪ ਹੋਵੇਗਾ।
ਖਿਨ ਪਲ ਨੀਂਦ ਨਾ ਸੋਵੇ,
ਪਲਕ ਜਿੰਨਾ ਚਿਰ ਵੀ ਉਹਦੇ ਵਿੱਚੋਂ ਖਿਨ ਮਾਤਰ ਵੀ ਵਿਦਿਆ ਦੀ ਨੀਂਦ ਨਾ ਪ੍ਰਮਾਦੀ ਨਾ ਹੋ ਕੇ ਸੋਣਾ ਕਰ।
ਜਾਣੇ ਦੂਰ ਹਜੂਰ,
ਹਜੂਰ ਪਰਮੇਸ਼ੁਰ ਜਿਹੜਾ ਹੈ ਉਸ ਨੂੰ ਦੂਰ ਸਮਝਦੀ ਹੈ ਜਿਵੇਂ ਚੱਕਵੀ, ਇਸੇ ਪ੍ਰਕਾਰ ਆਪਦੇ ਪਰਛਾਵੇਂ ਨੂੰ ਵੇਖ ਕੇ ਹਜੂਰ ਸਮਝਦੀ ਹੈ ਚੱਕਵੀ। ਇਵੇਂ ਜਿਹੜੇ ਗੁਰਮੁਖ ਹਨਗੇ ਉਹ ਪਰਤਕ ਚੇਤਨ ਨੂੰ ਦਾ ਵਾਧ ਕਰਕੇ, ਆਪਣੇ ਪ੍ਰਤਿਬਿੰਬਣੇ ਦਾ ਵਾਧ ਕਰਕੇ ਬਿੰਬੀ ਰੂਪ ਨੂੰ ਹਜੂਰ ਸਮਝਦੇ ਹੈ, ਇਉਂ ਪਰਮੇਸ਼ੁਰ ਦਾ ਮਿਲਾਪ ਹੋ ਜਾਂਦਾ ਉਹਨਾਂ ਦਾ।
ਮਨਮੁਖ ਸੋਝੀ ਨਾ ਪਵੇ,
ਜਿਹੜੇ ਮਨਮੁਖ ਲੋਕਾਂ ਨੂੰ ਸਮਝ ਨਹੀਂ ਪੈਂਦੀ ਪਰਮੇਸ਼ੁਰ ਦੀ,
ਗੁਰਮੁਖ ਸਦਾ ਹਜੂਰ,
ਜਿਹੜੇ ਗੁਰਮੁਖ ਉਹਨਾਂ ਦੇ ਹਰ ਵਕਤ ਨੇੜੇ ਹੈ ਪਰਮੇਸ਼ੁਰ, ਹਜੂਰ ਨੇੜੇ ਤੋਂ ਨੇੜੇ ਹੈ, ਸਾਹਮਣੇ ਹੈ ਦ੍ਰਿਸ਼ਟਾ ਰੂਪ ਉਹ ਸਾਰਿਆਂ ਦਾ, ਜਿਹਦੇ ਨਾਲ ਇਹ ਸਾਰੇ ਆਪਾਂ ਸੁਣਦੇ ਹਾਂ, ਬੋਲਦੇ ਹਾਂ, ਦੇਖਦੇ ਹਾਂ, ਉਹੋ ਹੀ ਹੈ ਨਾ ਹਜੂਰ, ਅਤਿਅੰਤ ਨੇੜੇ ਹੈ, ਜਿਹਨਾਂ ਸਾਰੇ ਗਿਆਨ ਜਾਣਦੇ ਹਾਂ, ਉਹ ਦ੍ਰਿਸ਼ਟਾ ਰੂਪ ਪਰਮੇਸ਼ੁਰ ਉਸ ਨੂੰ ਗੁਰਮੁਖ ਸਦਾ ਹਜੂਰ ਸਮਝਦੇ ਹਨ।
ਮਨਮੁਖ ਗਣਤ ਗਣਾਵਣੀ,
ਮਨਮੁਖਾਂ ਦੀ ਆਦਤ ਹੈ ਐਵੇਂ ਸਾਧਨ ਕੋਈ ਸਿਲੇ ਕੱਢ ਲੇ ਦੋ ਚਾਰ ਧੂਣੀਆਂ ਤਾਲੀਆਂ ਤੇ ਗਿਣਤੀਆਂ ਗਣਾਉਂਦੇ ਕਿ ਮੈਂ ਇੰਨਾ ਚਿਰ ਜਲ ਧਾਰਾ ਕੀਤੀ ਹੈ, ਮੈਂ ਇੰਨਾ ਚਿਰ ਧੂਣੀਆਂ ਤਾਈਆਂ ਹਨ, ਮੈਂ ਇੰਨੇ ਵਰਤ ਰੱਖੇ ਹੈ, ਇਉਂ ਗਿਣਤੀਆਂ ਹੀ ਗਣਾਉਂਦੇ ਰਹਿੰਦੇ ਮਨਮੁਖ ਤਾਂ। ਜਿਤਾਉਂਦੇ ਰਹਿੰਦੇ ਆਪਣੇ ਆਪ ਨੂੰ ਹਉਮੈ ਨਹੀਂ ਛੱਡਦੇ ਹਨ।
ਕਰਤਾ ਕਰੇ ਸੋ
ਕਰਤਾ ਪੁਰਖ ਦੀ ਸੁਭਾਵ ਹੈ, ਜਿਵੇਂ ਉਹਨਾਂ ਨੂੰ ਬੇਮੁਖਾਂ ਨੂੰ ਫਲ ਦੇਣਾ ਉਹੋ ਜਿਹਾ ਉਹਨਾਂ ਨੂੰ ਫਲ ਹੋਵੇਗਾ, ਕਰਤਾ ਪੁਰਖ ਜੋ ਫਲ ਦੇਣਾ ਕਰੇਗਾ ਉਹ ਜਿਹੇ ਹੋ ਜਾਣਗੇ।
ਬਾਕੀ ਕੀਮਤ ਨਾ ਪਵੇ,
ਉਸ ਪਰਮੇਸ਼ਰ ਦੀ ਕੀਮਤ ਨੀ ਕਿਸੇ ਪਾਸੋਂ ਪਾਈ ਜਾਂਦੀ।
ਜੇ ਲੋਚੈ ਸਭ ਕੋ,
ਜੇ ਕੀਮਤ ਪਾਈ ਜਾਂਦੀ ਉਹ ਤਾਂ ਲੋਚਦਾ ਤਾਂ ਸਭ ਕੋਈ ਹੈ ਕਿ ਮੈਨੂੰ ਵੀ ਪ੍ਰਾਪਤ ਹੋ ਜਾਵੇ, ਪਰ ਹੁੰਦਾ ਨੀ ਪ੍ਰਾਪਤ ਨਿਸ਼ਕਾਮ ਕਰਮ ਕੀਤਿਆਂ ਤੋਂ ਬਿਨਾਂ।
ਗੁਰਮਤ ਹੋਏ ਤਾਂ ਪਾਈ,
ਜੇ ਗੁਰਮਤ ਅੰਦਰ ਹੋਵੇ ਤਾਂ ਪਾਈ ਦਾਤ ਪਾਈ ਦੀ ਹੈ।
ਸੱਚ ਮਿਲੇ ਸੁਖ,
ਸੱਚੇ ਨਾਮ ਨਾਲ ਮਿਲੇ ਗੁਰਮਤ ਇਹ ਹੈ, ਫਿਰ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਸੱਚਾ ਨੇਹੋ ਨਾ ਟੁੱਟੇ,
ਸੱਚਾ ਪ੍ਰੇਮ ਜਿਨ੍ਹਾਂ ਦਾ ਵਾਹਿਗੁਰੂ ਨਾਲ ਲੱਗ ਗਿਆ ਉਹ ਕਦੇ ਟੁੱਟਦਾ ਨਹੀਂ ਹੈ। ਭਾਈ ਮਤੀ ਦਾਸ ਜੀ ਆਰੇ ਨਾ ਚੀਰੇ ਗਏ, ਫਿਰ ਵੀ ਨੇਹ ਨਹੀਂ ਛੱਡਿਆ। ਇਸੇ ਪ੍ਰਕਾਰ ਭਾਈ ਤਾਰੂ ਸਿੰਘ ਜੀ ਖੋਪੜਾ ਲਹਾ ਕੇ 22 ਦਿਨ ਸਮਾਧੀ ਚ ਬੈਠੇ ਰਹੇ, ਨੇਹ ਨਹੀਂ ਛੱਡਿਆ। ਭਾਈ ਮਨੀ ਸਿੰਘ ਸਾਹਿਬ ਬੰਦ ਬੰਦ ਕਟਾ ਲਏ, ਫਿਰ ਵੀ ਸੁਖਣੀ ਸਾਹਿਬ ਦਾ ਪਾਠ ਹੁੰਦਾ ਰਿਹਾ, 8 ਅਸ਼ਪਦੀਆਂ ਪੂਰੀਆਂ ਹੁੰਦਿਆਂ ਸੀਸ ਉੱਤਰ ਗਿਆ ਸੀ। ਇਸ ਪ੍ਰਕਾਰ ਸੱਚਾ ਜਿਹੜਾ ਪ੍ਰੇਮ ਹੈ ਉਹ ਬੰਦ ਬੰਦ ਕੱਟਿਆਂ ਤੋਂ ਵੀ ਅੰਦਰੋਂ ਜਾਪ ਹੁੰਦਾ ਰਹਿੰਦਾ ਹੈ, ਇਉਂ ਕਦੇ ਨੇਹ ਨਹੀਂ ਟੁੱਟਦਾ ਸੱਚਾ ਜਿਨ੍ਹਾਂ ਦਾ ਪਰਮੇਸ਼ਵਰ ਨਾਲ ਪ੍ਰੇਮ।
ਜੇ ਸਤਿਗੁਰ ਭੇਟਾ ਸੋ,
ਪਰ ਭਾਈ ਇਹ ਦਾਤ ਤਾਂ ਮਿਲਦੀ ਜੇ ਗੁਰੂ ਸਾਹਿਬ ਨਾਲ ਉਹ ਪੁਰਖ ਮਿਲ ਜਾਵੇ, ਫਿਰ ਸਤਿਗੁਰੂ ਜੀ ਕਿਰਪਾ ਕਰਕੇ ਮਿਲਾ ਲੈਂਦੇ ਹਨ।
ਗਿਆਨ ਪਦਾਰਥ ਪਾਈ,
ਗਿਆਨ ਰੂਪੀ ਪਦਾਰਥ ਸਤਿਗੁਰਾਂ ਦੇ ਪਾਸੋਂ ਪਾਈ ਦਾ ਹੈ।
ਫਿਰ ਭਵਨ ਸੋ ਜੀ ਹੋ,
ਫਿਰ ਤਿੰਨਾਂ ਲੋਕਾਂ ਦੀ ਸਵਰਗ ਲੋਕ ਚ ਕੀ ਵਰਤ ਰਿਹਾ ਹੈ, ਮਾਤ ਲੋਕ ਚ ਕੀ ਵਰਤ ਰਿਹਾ, ਪਤਾਲ ਚ ਕੀ ਵਰਤ ਰਿਹਾ। ਜਿਵੇਂ ਅੱਖਾਂ ਦੇ ਸਾਹਮਣੇ ਕੋਈ ਚੀਜ਼ ਵੇਖੀਏ ਐ ਸਮਝ ਹੋ ਜਾਂਦੀ ਜੋ ਕੁਛ ਵਰਤਾਰਾ ਵਰਤਦਾ, ਲੁਕੀ ਛਿਪੀ ਨਹੀਂ ਰਹਿੰਦੀ। ਜਿਵੇਂ ਦਾਸੀ ਗੁਰੂ ਨਾਨਕ ਸਾਹਿਬ ਦੇ ਚਰਨ ਚੱਟੇ ਸੀ ਨਨਕਾਣੇ ਸਾਹਿਬ ਵਿੱਚ, ਉਹਨੂੰ ਪਤਾ ਲੱਗ ਗਿਆ ਵੀ ਸਮੁੰਦਰਾਂ 'ਚ ਕੀ ਹੁੰਦਾ ਹੈ, ਪਹਾੜਾਂ 'ਚ ਕੀ ਹੁੰਦਾ ਹੈ, ਸਵਰਗ ਵਿੱਚ ਕੀ ਵਰਤਦਾ, ਬ੍ਰਹਮ ਲੋਕ 'ਚ ਕੀ ਵਰਤਦਾ, ਪਤਾਲ 'ਚ ਕੀ ਵਰਤਦਾ। ਜਦੋਂ ਦਿਗਾ ਸਮੁੰਦਰ 'ਚ ਗਈ ਕੀ ਵੇਖਦੀ ਹੈ ਕਿ ਗੁਰੂ ਨਾਨਕ ਸਾਹਿਬ ਮਨ ਸੁਖ ਸ਼ਾਹੂਕਾਰ ਦਾ ਜਹਾਜ਼ ਸੰਗਲਾ ਦੀਪ ਵੱਲ ਨੂੰ ਸੱਚੇ ਪਾਤਸ਼ਾਹ ਜੀ ਮੋਢਾ ਲਾ ਕੇ ਲਿਜਾ ਰਹੇ ਹੈ, ਅਤੇ ਮਨਸੁਖ ਸ਼ਾਹੂਕਾਰ ਲਾਹੌਰ ਦਾ ਅਰਦਾਸ ਵਿੱਚ ਜੁੜਿਆ ਹੋਇਆ, ਗੁਰੂ ਸਾਹਿਬ ਬੰਨੇ ਲਾ ਰਹੇ ਹੈ। ਝੱਟ ਮਾਤਾ ਨੂੰ ਆ ਕੇ ਦੱਸਤਾ ਜਰ ਨਾ ਸਕੀ ਕਿ ਮਾਤਾ ਜੀ ਸਿੱਖ ਦਾ ਜਹਾਜ਼ ਬੰਨੇ ਲਾਉਂਦੇ ਹੈ, ਨਹੀਂ ਤਾਂ ਮੈਂ ਹੁਣੇ ਜਗਾ ਲਿਆਉਂਦੀ, ਕਾਰਜ ਵਿਚਾਲੇ ਨਾ ਰਹਿ ਗਏ। ਸੁਣ ਕੇ ਮਾਤਾ ਨੇ ਆ ਕੇ ਟੁੰਬ ਕੇ ਸਤਿਗੁਰਾਂ ਨੂੰ ਜਗਾ ਕੇ ਪ੍ਰਸ਼ਾਦ ਛਕਾਇਆ। ਮਹਾਰਾਜ ਨੂੰ ਕਹਿਣ ਲੱਗੀ ਅੱਜ ਮੈਨੂੰ ਦਾਸੀ ਮਸ਼ਕਰੀਆਂ ਕਰਦੀ ਹੈ। ਹਜ਼ੂਰ ਨੇ ਕਿਹਾ ਮਾਤਾ ਦਾਸੀ ਕੀ ਕਹਿੰਦੀ ਹੈ? ਕਹਿਣ ਲੱਗੇ ਕਿ ਸਿੱਖ ਦਾ ਜਹਾਜ਼ ਬੰਨੇ ਲਾਉਂਦੇ ਹੈ। ਹਜ਼ੂਰ ਨੇ ਸਮਝ ਲਿਆ ਕਿ ਤੋ ਹਜ਼ਮ ਨਹੀਂ ਹੋਣੀ ਗੱਲ, ਇਹ ਅਜਰ ਨਹੀਂ ਜਰ ਸਕੇਗੀ। ਹਜ਼ੂਰ ਨੇ ਕਿਹਾ ਮਾਤਾ ਕਮਲੀ ਝਮਲੀ ਦੇ ਬਚਨਾਂ 'ਤੇ ਭਰੋਸਾ ਨਹੀਂ ਕਰੀਦਾ, ਉਹ ਸਤਿਗੁਰੂ ਦੇ ਬਚਨਾਂ ਕਰਕੇ ਸੰਸਾਰ ਵੱਲੋਂ ਤਾਂ ਕਮਲੀ ਹੋ ਗਈ, ਕਦੇ ਕਦੇ ਸੁੱਧ ਆਉਂਦੀ, ਪਰ ਅੰਤ ਨੂੰ ਮੁਕਤ ਪਦਵੀ ਬਖਸ਼ਤੀ। ਮਹਾਰਾਜ ਦੇ ਚਰਨਾਂ ਦੇ ਚੱਟਣ ਦਾ ਇਹ ਲਾਭ ਪ੍ਰਾਪਤ ਹੋਇਆ। ਇਸ ਪ੍ਰਕਾਰ
ਭਵਨ ਸੋ ਜੀ ਹੋ,
ਉਹਨਾਂ ਨੂੰ ਤਿੰਨਾਂ ਲੋਕਾਂ ਦੀ ਸਮਝ ਹੋ ਜਾਂਦੀ, ਜਿਹੜਾ ਅਜਰ ਜਰੇ ਉਹਦੇ ਕੋਲ ਰਹਿੰਦੀ ਹੈ, ਜਿਹੜਾ ਨਾਂ ਜਿਹੜੇ ਉਹਦੀ ਖੋਹ ਵੀ ਲੈਂਦੇ ਮਹਾਰਾਜ ਸਾਹਿਬ ਜਦੋਂ ਚਾਹੁਣ।
ਨਿਰਮਲ ਨਾਮ ਨਾ ਵਿਸਰੈ,
ਉਜਲ ਪਰਮੇਸ਼ਰ ਦਾ ਨਾਮ ਹੈ, ਸਾਨੂੰ ਕਦੇ ਭੁੱਲਣਾ ਨਹੀਂ ਚਾਹੀਦਾ।
ਜੇ ਗੁਣ ਕਾ ਗਾਹਕ ਹੋ,
ਜਿਹੜਾ ਭਾਈ ਗੁਣ ਗਿਆਨ ਦਾ ਗਾਹਕ ਹੋਵੇ ਉਹਨੂੰ ਉਜਲ ਨਾਮ ਨਹੀਂ ਭੁੱਲਦਾ, ਉਹ ਸਤ ਸੰਤੋਖ ਦਿਆ ਧਰਮਾਂ ਦੇ ਗੁਣਾਂ ਦਾ ਗਾਹਕ ਬਣ ਕੇ, ਪਰਮੇਸ਼ਰ ਦੇ ਗਿਆਨ ਦਾ ਗਾਹਕ ਬਣੇ, ਫਿਰ ਉਹਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ।
ਖੇਲ ਗਏ ਸੇ ਪੰਖ ਨੂੰ,
ਵੇਖੋ ਦੁਨੀਆ ਨੇ ਚੱਲ ਨਹੀਂ ਰਹਿਣਾ, ਖੇਲ ਗਏ ਸੇ ਪੰਖ ਨੂੰ, ਉਹ ਪੰਛੀ ਖੇਲ ਚਲੇ ਗਏ ਹਨ।
ਜੋ ਚੁਗਦੇ ਸਰ ਤਲ,
ਜਿਹੜੇ ਸਮੁੰਦਰ ਦੇ ਤਲਿਆਂ ਤੱਕ ਚੁਗ ਚੋਗੇ ਚੁਗਦੇ ਸੀ, ਇਸ ਤਰ੍ਹਾਂ ਪੰਖ ਨੂੰ ਕੌਣ ਰਾਜੇ, ਜਿਹਨਾਂ ਦੀਆਂ ਫੌਜਾਂ ਰੂਪੀ ਖੰਭ ਸਨ, ਉਹ ਖੇਲ ਚਲੇ ਗਏ ਦੁਨੀਆਂ ਦੇ ਬਾਦਸ਼ਾਹ।
ਜੋ ਚੁਗਦੇ ਸਰ ਤਲ,
ਜਿਹੜੇ ਸਮੁੰਦਰ ਦੇ ਤਲਿਆਂ ਤੱਕ ਰਾਜ ਕਰਦੇ ਸੀ, ਚੋਗਾ ਚੁਗਦੇ ਸੀ, ਉਥੋਂ ਵੀ ਸਮੁੰਦਰਾਂ ਵਿੱਚੋਂ ਵੀ ਹੀਰੇ ਰਤਨ ਜਵਾਹਰਾਤ ਕਢਾ ਲੈਂਦੇ ਸਨ।
ਘੜੀ ਕੇ ਮੋਹਤ ਕੇ ਚੱਲਣਾ,
ਫੇ ਜੀਵ ਘੜੀ ਨੂੰ ਕੀ ਕਹਿਣਾ ਹੈ ਕਿ ਮੋਹਤ ਅੱਧੀ ਘੜੀ ਨੂੰ ਤੈਨੂੰ ਤੁਰਨਾ ਹੋਵੇ, ਇੱਥੋਂ ਕੂਚ ਕਰਕੇ ਚੱਲਣਾ ਹੋਵੇ।
ਖੇਲਣ ਅੱਜ ਕੇ ਕੱਲ,
ਕੀ ਪਤਾ ਹੈ ਕਿ ਅੱਜ ਹੀ ਖੇਲਣ ਚਲੇ ਜਾਣਾ ਕੱਲ ਨੂੰ ਚਲੇ ਜਾਣਾ, ਕੱਲ ਨਾ ਹੋ ਤਾਂ ਕਾਲ ਵੈ, ਕੀ ਪਤਾ ਜਦੋਂ ਆਜੂ ਦਾ ਕਾਲ ਹੋ ਗਿਆ ਕਿ ਤੈਂ ਖੇਲਣ ਚਲੇ ਜਾਣਾ, ਦੁਨੀਆਂ ਚੋਂ ਕੂਚ ਕਰਕੇ ਚਲੇ ਜਾਣਾ ਹੈ, ਇੱਥੇ ਦੁਨੀਆਂ ਮੁਸਾਫਰ ਖਾਨਾ ਹੈ, ਇਹਦੇ ਚ ਮੋਹ ਨਾ ਲਾ।
ਜਿਸ ਤੂੰ ਮਿਲੈ ਸੋ ਮਿਲੈ,
ਪਰਮੇਸ਼ਰ ਦੇ ਅੱਗੇ ਬੇਨਤੀ ਕਰ, ਹੈ ਪਰਮੇਸ਼ਰ ਜੀ ਨੂੰ ਤੂੰ ਮਿਲਣਾ ਚਾਹੇ ਉਹ ਆਪਦੇ ਸਰੂਪ ਨਾਲ ਮਿਲ ਸਕਦਾ ਹੈ।
ਜਾਏ ਸੱਚਾ ਪਿੜ ਮਲ,
ਤੂੰ ਭਾਈ ਸਾਧ ਸੰਗਤ ਵਿੱਚ ਜਾ ਕੇ ਸੱਚਾ ਪਿੜ ਬਾਲੀ ਬਾਜੀ ਤੁਰਿਆ ਪਦ ਰੂਪੀ ਮਲ ਲੈ, ਪਹਿਲਵਾਨ ਬਣ, ਕਾਮ ਕਰੋ ਲੋਭ ਮੋਹ ਹੰਕਾਰ ਨੂੰ ਗਰਦਣੀ ਮਾਰ, ਤੇ ਹਉ ਗੁਸਾਈ ਦਾ ਪਹਿਲ ਬਾਨੜਾ ਬਣ ਅਤੇ ਸੱਚੇ ਪਿੰਡ ਨੂੰ ਮਲ ਸਤ ਸੰਤੋਖ ਦਿਆ ਧਰਮ ਵਿਚਾਰ ਦਿਲ ਚ ਧਾਰਨ ਕਰ ਸੱਚਾ ਤੁਰਿਆ ਪਦ ਰੂਪੀ ਪਿੜ ਬਾਜੀ ਨੂੰ ਮਲਣਾ ਕਰ ਸੱਚਖੰਡ ਰੂਪੀ ਪਿੜ ਬਾਜੀ ਨੂੰ ਮਲ ਰਿਹਾ ਇਸ ਪ੍ਰਕਾਰ ਸੱਚਾ ਸਰੂਪ ਹੈ ਜਿਹੜਾ ਇਹ ਬਾਜੀ ਹੈ ਇਹਦਾ ਪਹਿਲਵਾਨ ਬਣ ਕੇ ਵਕਾਰਾਂ ਨੂੰ ਮੇਟ ਕੇ ਸੱਚ ਸਰੂਪ ਦਾ ਪਹਿਲਵਾਨ ਬਣ ਮਾਰੇ ਦਰਦੇ ਚੋਂ ਸਿਰੋ ਪਾ ਤੂੰ ਪਰਮੇਸ਼ਰ ਦੀ ਅਭੇਤਾ ਰੂਪ ਸਿਰੋ ਪਾ ਪਾ ਕੇ ਪਹਿਲਵਾਨ ਬਣ ਜਾਏਗਾ
ਬਿਨ ਗੁਰ ਪ੍ਰੀਤ ਨਾ ਉਪਜੈ
ਸਤਿਗੁਰੂ ਸਾਹਿਬ ਤੋਂ ਬਿਨਾਂ ਪ੍ਰੀਤੀ ਨਹੀਂ ਵਾਹਿਗੁਰੂ ਦੀ ਕਦੇ ਪੈਦਾ ਹੋ ਸਕਦੀ
ਹਉ ਮੈਂ ਮੈਲ ਨਾ ਜਾਏ
ਉਹਨਾਂ ਚਿਰ ਜਿੰਨਾ ਚਿਰ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾਉਂਦੇ ਨੀ ਉਹਨਾਂ ਚਿਰ ਦੇਹ ਦੀ ਹਉਮੈ ਦੀ ਮੈਲ ਚਿੰਬੜੀ ਜਿਹੜੀ ਮੈਂ ਦੇਹ ਹਾਂ ਇਹ ਮੈਲ ਲੱਗੀ ਹੋਈ ਹੈ ਇਹ ਕਦੇ ਜਾਂਦੀ ਨਹੀਂ ਅੰਦਰੋਂ
ਸੋਹੰ ਆਪ ਪਛਾਣੀ ਹੈ
ਸੋ ਜੋ ਬ੍ਰਹਮ ਤਤ ਪਦ ਦਾ ਲੱਖ ਹਰ ਸਰੂਪ ਹੈ ਹੰਗ ਤੁੰਗ ਪਦ ਦਾ ਲੱਖ ਹਰ ਸਰੂਪ ਉਹ ਮੈਂ ਹਾਂ ਇਹ ਹੈ ਆਪਣਾ ਆਤਮਾ ਸਰੂਪ ਉਸ ਦੀ ਪਛਾਣ ਹੁੰਦੀ ਹੈ ਅਭੇਦ ਵਾਕ ਰੂਪ ਦੀ
ਸ਼ਬਦ ਭੇਦ ਪਤੀਆ
ਸ਼ਬਦ ਜੋ ਗੁਰੂ ਸਾਹਿਬ ਦਾ ਮੰਤਰ ਹੈ ਉਹਦੇ ਚ ਮਨ ਨੂੰ ਬਿੰਨੋ ਫਿਰ ਭਤੀਜੇਗਾ ਜੀਵ ਇਸ ਦੀ ਏਕਤਾ ਹੋਵੇਗੀ ਫਿਰ ਸੋ ਤਤ ਪਦ ਦਾ ਲੱਖ ਅਰਥ ਜੋ ਹੈ ਹੰਗ ਜੋ ਤੁੰਗ ਪਦ ਦਾ ਲੱਖ ਅਰਥ ਹੈ ਉਹ ਆਪਣਾ ਆਪ ਰੂਪ ਹੀ ਹੈ ਤਤ ਪਦ ਦਾ ਲੱਖ ਅਰਥ ਜੋ ਪਰਮਾਤਮਾ ਬ੍ਰਹਿਮੰਡਾਂ ਦਾ ਮਾਲਕ ਤੁੰਗ ਪਦ ਦਾ ਲੱਖ ਅਰਥ ਜੋ ਜੀਵ ਆਤਮਾ ਪਿੰਡਾਂ ਦਾ ਮਾਲਕ ਉਹ ਆਪਣਾ ਆਤਮਾ ਰੂਪ ਹੀ ਹੈ ਪਛਾਣ ਲਈਦਾ ਹੈ ਸੱਚ ਆਨੰਦ ਰੂਪ ਹੋਣੇ ਤੇ
ਸ਼ਬਦ ਭੇਦ ਪਤੀਆ
ਜਦੋਂ ਗੁਰੂ ਸਾਹਿਬ ਦੇ ਸ਼ਬਦ ਨਾਲ ਮਨ ਨੂੰ ਬਿਲ ਲਏਗਾ ਕਮਾਈ ਕਰਕੇ ਉਦੋਂ ਭਤੀਜੇਗਾ ਪਰਮੇਸ਼ਰ ਉਦੋਂ ਪ੍ਰਤੀਤ ਹੋਵੇਗੀ ਤੈਨੂੰ ਨਿਸ਼ਚਾ ਹੋਵੇਗਾ ਪਤਿਆਵੇਗਾ
ਗੁਰਮੁਖ ਆਪ ਪਛਾਣੀ ਹੈ
ਗੁਰਮੁਖਾਂ ਦੀ ਸੰਗਤ ਮਿਲ ਕੇ ਆਪਣਾ ਆਤਮਾ ਸਰੂਪ ਜੋ ਹੈ ਜੀਵ ਇਸ ਦੇ ਅੰਦਰ ਸੱਚ ਆਨੰਦ ਸਰੂਪ ਜੋਤੀ ਸਰੂਪ ਉਹਨੂੰ ਪਛਾਣਨਾ ਕਰੀਏ ਤਿੰਨਾਂ ਦੇਹਾਂ ਦੇ ਅਭਾਨ ਨੂੰ ਛੱਡ ਕੇ ਕਾਰਨ ਸੂਖਮ ਸਥੂਲ ਦੇ
ਅਵਰ ਕੇ ਕਰੇ ਕਰਾ
ਹੋਰ ਕੀ ਕਰਨਾ ਤੇ ਕਰਾਉਣਾ ਹੈ ਹੋਰ ਜੇ ਕਰ ਲਿਆ ਕਿਸੇ ਦੀ ਉਪਾਸ਼ਨਾ ਕਰ ਲਈ ਤਾਂ ਕੀ ਮਿਲੂਗਾ ਜੇ ਕੋਈ ਕਰਮ ਕਾਂਡ ਕਰ ਲਿਆ ਨਿਤ ਨਿਵਿਤ ਤਾਂ ਕਿਆ ਲਾਭ ਹੋਵੇਗਾ ਹੋਰ ਕਿਸੇ ਦੀ ਨਾ ਉਪਾਸ਼ਨਾ ਕਰਨ ਦੀ ਲੋੜ ਹੈ ਨਾ ਕਰਮ ਕਾਂਡ ਕਰਨ ਦੀ ਲੋੜ ਹੈ ਸਤਿਗੁਰਾਂ ਦੇ ਨਾਲ ਮਿਲ ਕੇ ਗੁਰਮੁਖ ਬਣ ਕੇ ਆਪਣੇ ਸਰੂਪ ਦੀ ਪਛਾਣ ਕਰੋ ਹੋਰ ਕੀ ਪਿੱਛੇ ਬਥੇਰੇ ਜਨਮਾਂ 'ਚ ਕਰਮ ਕਰਦੇ ਆਏ ਹੋ ਅਤੇ ਅੱਗੇ ਨੂੰ ਜੇ ਕਰਾਉਂਦੇ ਰਹੋਗੇ ਕੀ ਲਾਭ ਹੋਵੇਗਾ ਕੁਛ ਲਾਭ ਨਹੀਂ ਹੋਣਾ ਜੰਮਣ ਮਰਨ ਤੋਂ ਬਿਨਾਂ ਕਰਮ ਹੀ ਆਵੇ ਕੱਪੜਾ ਕਰਮਾਂ ਨਾਲ ਸਰੀਰ ਰੂਪੀ ਕੱਪੜਾ ਹੀ ਮਿਲਦਾ ਰਹੂਗਾ ਨਜ਼ਰੀ ਮੋਖ ਦੁਆਰ ਨਜ਼ਰ ਕਰਕੇ ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਹੋਵੇਗਾ ਹੋਰ ਕੀ ਕਰਨਾ ਅਤੇ ਕਰਾਉਣਾ ਕਿਸੇ ਨੂੰ ਉਪਦੇਸ਼ ਦੇ ਕੇ ਅਤੇ ਕੀ ਆਪ ਕਰਨਾ ਹੈ ਗੁਰੂ ਸਾਹਿਬ ਦੇ ਪਵਿੱਤਰ ਆਪ ਗੁਰਮੁਖ ਬਣ ਕੇ ਆਪਣੇ ਸਰੂਪ ਦੀ ਪਛਾਣ ਕਰੀਏ
ਮਿਲਿਆ ਕਾ ਕਿਆ ਮੇਲੀ ਹੈ
ਮਹਾਰਾਜ ਅੱਗੇ ਬੇਨਤੀ ਕਰੀਏ ਕਿ ਮਹਾਰਾਜ ਜਿਹੜੇ ਤੁਹਾਡੇ ਨਾਲ ਮਿਲੇ ਹੋਏ ਹੈ ਉਹਨਾਂ ਦਾ ਹੋਰ ਕੀ ਮਿਲਣਾ ਗਰੀਬ ਨਿਵਾਜ ਹੈ ਸਾਨੂੰ ਮਿਲੋ ਜਿਹੜੇ ਵਿਛੜੇ ਹੋਏ ਹੈ ਮਿਲਿਆ ਕਾ ਕਿਆ ਮੇਲੀਏ ਜਿਹੜੇ ਮਹਾਰਾਜ ਨਾਲ ਮਿਲੇ ਹੋਏ ਹੈ ਉਹਨਾਂ ਨਾਲ ਕੀ ਕਰਨਾ ਚਾਹੀਦਾ ਆਪਣੇ ਚਿੱਤ ਨੂੰ ਮੇਲ ਦਈਏ ਸਤਸੰਗੀ ਬਣੀਏ ਉਹੋ ਜਿਹਾ ਜੀਵਨ ਬਣਾਈਏ ਜੋ ਮਹਾਰਾਜ ਨਾਲ ਮਿਲੇ ਹੈ ਉਹ ਕਦੇ ਵਿਛੜਦੇ ਨਹੀਂ ਉਹਨਾਂ ਨਾਲ ਆਪਣੇ ਆਪ ਨੂੰ ਮੇਲ ਲਈਏ
ਸ਼ਬਦ ਮਿਲੇ ਪਤੀਆ
ਫਿਰ ਮਹਾਰਾਜ ਜੀ ਕਿਵੇਂ ਮਿਲੀਏ ਅਸੀਂ ਮਹਾਰਾਜ ਪਿਆਰੇ ਦੱਸਦੇ ਕਿ ਜਿਹੜੇ ਭਾਈ ਸ਼ਬਦ ਨਾਲ ਮਿਲੇ ਹੈ ਉਹਨਾਂ ਤੇ ਮਹਾਰਾਜ ਪ੍ਰਤੀਤ ਕਰ ਲੈਂਦੇ ਅਜਮਾਇਸ਼ ਕਰਦੇ ਉਹਨਾਂ ਦੀ ਵੀ ਇਹ ਸ਼ਬਦ ਨਾਲ ਮਿਲੇ ਆ ਕਿ ਅਜੇ ਵਿਛੜੇ ਹੋਏ ਹੈ ਜਿਹੜੇ ਸ਼ਬਦ ਨਾਲ ਮਿਲੇ ਉਹਨਾਂ ਨੂੰ ਭਰੋਸਾ ਆ ਜਾਂਦਾ ਅਜਮਾਇਸ਼ ਹੋ ਜਾਂਦੀ ਕਿ ਸਾਡਾ ਸਰੂਪ ਹੈ
ਮਨਮੁਖ ਸੋਝੀ ਨਾ ਪਵੇ
ਜਿਹੜੇ ਮਨਮੁਖ ਲੋਕ ਆ ਉਹਨੂੰ ਤਾਂ ਭਾਈ ਸਮਝ ਹੀ ਨਹੀਂ ਪੈਂਦੀ ਉਹ ਤਾਂ ਭੁੱਲੇ ਹੀ ਰਹਿੰਦੇ ਆ ਦੇਹ ਨੂੰ ਹੀ ਆਤਮਾ ਮੰਨੀ ਬੈਠੇ ਹਨ ਚਾਰ ਵਾਕੀਆਂ ਦੀ ਨਿਆਈ
ਵਿਛੜ
ਰਾਜੇ ਨੂੰ ਕੈਦ ਨੂੰ ਹੀ ਨਰਕ ਸਮਝਦੇ ਹਨ ਮਰਨ ਨੂੰ ਹੀ ਮੁਕਤ ਸਮਝਦੇ ਮਨਮੁਖ ਲੋਕ ਤਾਂ
ਵਿਛੜ ਚੋਟਾਂ ਖਾ ਉਹ
ਵਾਹਿਗੁਰੂ ਨਾਲ ਵਿਛੜ ਕੇ ਜਮਾਂ ਦੀਆਂ ਵਿਕਾਰਾਂ ਦੀਆਂ ਚੋਟਾਂ ਤਰਕਾਂ ਰੂਪੀ ਖਾਂਦੇ ਰਹਿੰਦੇ ਹਨ
ਨਾਨਕ ਦਰ ਘਰ ਏਕ ਹੈ
ਸਤਿਗੁਰੂ ਜੀ ਕਹਿੰਦੇ ਪਰਮੇਸ਼ੁਰ ਦਾ ਦਰ ਗਿਆਨ ਤੇ ਘਰ ਸਤਸੰਗਤ ਰੂਪੀ ਇੱਕੋ ਹੀ ਹੈ ਦਰ ਸਾਧ ਸੰਗਤ ਘਰ ਸੱਚ ਖੰਡ ਇੱਕੋ ਹੀ ਹੈ ਉਸ ਪਰਮੇਸ਼ੁਰ ਦਾ ਦਰ ਗਿਆਨ ਤੇ ਘਰ ਸਰੂਪ ਇੱਕੋ ਹੀ ਹੈ
ਅਵਰ ਨਾ ਦੂਜੀ ਜਾ
ਉਸ ਤੋਂ ਬਿਨਾਂ ਭਾਈ ਦੂਸਰੀ ਹੋਰ ਕੋਈ ਜਗ੍ਹਾ ਨਹੀਂ ਉਸ ਦੀ ਸ਼ਰਨ ਪਾਓ ਪਿਆਰ ਕਰੋ ਇਉਂ ਵਾਹਿਗੁਰੂ ਨਾਲ ਮਿਲਾਂਗੇ ਇੱਥੇ ਮਹਾਰਾਜ ਨੇ ਅਸ਼ਟਪਦੀ ਗਿਆਰਵੀਂ ਪੂਰੀ ਕੀਤੀ ਹੈ ਹੁਣ ਭੋਗ ਵੀ ਨੇੜੇ ਆ ਗਿਆ ਹੋਵੇਗਾ ਦਸ ਕੁ ਮਿੰਟ ਰਹਿੰਦੇ ਹਨ
ਮਨਮੁਖ ਸੋਝੀ ਨਾ ਪਵੇ ਵਿਛੜ ਚੋਟਾਂ
ਖਾਏ ਨਾਨਕ ਦਰ ਘਰ ਏਕ ਹੈ ਅਵਰ ਨਾ ਦੂਜੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਗੋਬਿੰਦ